तन साहिब श्री गुरु नानक देव जीओ महाराज, तू मेरो मीर पर्वत स्वामी, ओट गही मैं तेरी, ना तुम डोलो ना हम गिरते, रख लेनी हार मेरी। नानक करके गोले सतगुरु रख लो जी, करके स्कूल दूर रख लो मेरे, बोले दूर रख लो मेरे, ठाकुर प्रतपालक नायक प्रतपाल हम गण गण कही समार भी अंत स्वामी तेरो तनक नहीं है, कोट पराध हमारे खंडो अनक भी हमें
ਭਾਵੇਂ ਅਗਿਆਨੀ ਅਲਪ ਮਤ ਤੁਰੀ ਤੋਂ ਮੈਂ ਆਪਣੇ ਦਿਲ ਦੇ राखो राखनार दयाला अनेक करके बोले राखो राखनार दयाला अनेक करके गोले
परम सत्कारयोग गुरु पातशाह दे दरबार दी हाजरी भर रही गुरु प्यारी साध संगत जीओ ख्यालां नूं बाहर जाण तो रोकिए चित विरतियां एकागर करिए रसना दी पवित्रता वास्ते सारे ही उचारण करो जी सतनाम श्री हफ्तावारी सत्संग महापुरशां दा पावन स्थान ये सानू प्राप्त हो रहा है। शब्द पढ़िया है कि इस दर दे गोले बना के सतगुर सानू रख लो तुमरी शरण तुम्हारी आसा तुम ही सज्जन सहेले राखो राखन हार दे आला नानक करके गोले। ये भी बहुत वड्डी मंग है घर दा गोला बन जाना फिर गुरु घर दे हो जाना ये तां ਬਹੁਤ ਵੱਡੀ ਮੰਗ ਕਰ ਲਈ ਹੈ। ਪਰ ਪਾਤਸ਼ਾਹ ਕੀ ਕਹਿ ਰਹੇ ਨੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ, ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਇਹ ਮਨ ਵੇਚਣਾ ਪੈਂਦਾ ਹੈ, ਗੁਲਾਮ ਦੀ ਆਪਣੀ ਮਰਜ਼ੀ ਨਹੀਂ ਰਹਿੰਦੀ, ਮਨ ਵਿੱਚ ਸਤਿਗੁਰ ਕੇ ਪਾਸ ਫਿਰ ਇਹ ਕਾਰਜ ਰਾਸ ਹੁੰਦਾ ਹੈ। ਹੁਣ ਜਦੋਂ ਆਪਣੀ ਕੋਈ ਮਰਜ਼ੀ ਨਹੀਂ, ਸਤਿਗੁਰ ਨੂੰ ਸਮਰਪਿਤ ਹੋ ਜਾਓ, ਮਨ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ ਰੱਖ ਲਓ, ਫਿਰ ਤਾਂ ਆਪੇ ਹੀ ਸਾਰੇ ਕਾਰਜ ਰਾਸ ਹੋਣਗੇ। ਸੋ ਆਪਾਂ ਇੱਕ ਪਿਛਲੇ ਕਈ ਸਤਸੰਗ ਤੋਂ ਇੱਕ ਵਿਚਾਰ ਲੈ ਕੇ ਚੱਲ ਰਹੇ ਹਾਂ। ਤੁਸੀਂ ਬਹੁਤ ਹੀ ਪਿਆਰ ਵਾਲੇ ਸਮੂਹ, ਪਿਆਰ ਵਾਲੀਆਂ ਸੰਗਤਾਂ ਕੱਲ੍ਹ ਵੀ ਪਹੁੰਚੀਆਂ। ਕੱਲ੍ਹ ਪੂਰਨਵਾਸੀ ਸੰਗਰਾਂਦ ਦਾ ਦਿਨ ਸੀ। ਅੱਜ ਫਿਰ ਹਫ਼ਤਾਵਾਰੀ ਸਤਸੰਗ ਵਿੱਚ ਆਪਣੇ ਪ੍ਰੇਮ ਅਤੇ ਨੇਮ ਨੂੰ ਨਿਭਾ ਰਹੇ ਹੋ, ਸਤਸੰਗ ਵਿੱਚ ਹਾਜ਼ਰੀ ਭਰ ਰਹੇ ਹੋ। ਸਤਸੰਗਤ ਦਾ ਪੁੰਨ ਬਹੁਤ ਹੈ, ਬਿਨਾਂ ਭਾਗਾਂ ਵਾਲਿਆਂ ਤੋਂ ਇਹ ਸਤਸੰਗ ਦਾ ਪੁੰਨ ਕੋਈ ਪ੍ਰਾਪਤ ਵੀ ਨਹੀਂ ਕਰ ਸਕਦਾ। ਪੂਰਵਲੇ ਕਰਮ ਚੰਗੇ ਹਨ ਤਾਂ ਹੀ ਸਤਸੰਗ ਵਿੱਚ ਆ ਕੇ ਬੈਠ ਸਕਦੇ ਹਾਂ। ਜੇ ਸਤਸੰਗ ਵਿੱਚ ਇਹ ਕੋਈ ਹਰ ਕੋਈ ਆਸ ਭਾਵੇਂ ਆਉਣ ਵਾਸਤੇ, ਹਰ ਇੱਕ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ। ਕਬੀਰ ਜਹਿਦਰ ਆਪਤ ਜਾਤਿਓ ਹਟਕੇ ਨਾਹੀਂ ਕੋਏ, ਸੋ ਦਰ ਕੈਸਾ ਛੋਡੀਏ ਜੋ ਦਰ ਐਸਾ ਹੋਏ। ਪਰ ਫਿਰ ਵੀ ਕਿਉਂ ਨਹੀਂ ਆ ਸਕਦੇ, ਸਾਰੇ ਨਹੀਂ ਆਉਂਦੇ, ਕਿਉਂ ਨਹੀਂ ਆਉਂਦੇ? ਇਸ ਦੇ ਵਿੱਚ ਉਹਨਾਂ ਦਾ ਕਸੂਰ ਨਹੀਂ, ਕਿਸ ਦਾ ਫਿਰ ਇਹ ਦੋਸ਼ ਹੈ? ਕਰਮਾਂ ਦਾ ਹੈ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਭਾਗਾਂ ਤੋਂ ਬਗੈਰ ਸਤਸੰਗ ਨਹੀਂ ਮਿਲਦਾ, ਸਤਸੰਗ ਤੋਂ ਬਿਨਾਂ ਮਨ ਦੇ ਉੱਤੇ ਮੈਲ ਪੈਂਦੀ ਹੈ। ਜਿਹੜੇ ਇਸ ਤਰ੍ਹਾਂ ਨਹੀਂ ਕਰਦੇ, ਹਰ ਜਸ ਸੁਣੈ ਨਾ ਹਰ ਜਸ ਗਾਵੈ, ਬਾਤਨ ਹੀ ਅਸਮਾਨ ਗਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਹਰ ਕੀ ਭਗਤ ਤੇ ਵਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਉਹਨਾਂ ਨੂੰ ਕੁਛ ਕਿਹਾ ਵੀ ਨਹੀਂ ਜਾ ਸਕਦਾ, ਕਿਉਂਕਿ ਉਹ ਗੱਲਾਂ ਬਾਤਾਂ ਬਹੁਤ ਜਾਣਦੇ ਨੇ। ਪਰ ਜਿਹੜੇ ਪਿਆਰ ਵਾਲੇ ਹਨ, ਉਹ ਪਿਆਰ ਦੇ ਵਿੱਚ ਸਮਰਪਿਤ ਹੋ ਜਾਂਦੇ ਨੇ। ਅਰਦਾਸ ਹੀ ਹੁੰਦੀ ਹੈ ਕਿ ਪਾਤਸ਼ਾਹ, ਤੂੰ ਆਪਣੇ ਘਰ ਦਾ ਗੁਲਾਮ ਬਣਾ ਕੇ ਸਾਨੂੰ ਰੱਖ ਲੈ। ਸੋ ਇਹ ਬੇਨਤੀ ਕੀਤੀ ਹੈ। ਆਪਾਂ ਇੱਕ ਪਿਛਲੇ ਕਈ ਸਤਸੰਗ ਲੰਘ ਗਏ ਹਨ, ਜਿਨ੍ਹਾਂ ਦੇ ਵਿੱਚ ਇੱਕ ਵਿਚਾਰ ਲੈ ਕੇ ਅੱਗੇ ਚੱਲ ਰਹੇ ਹਾਂ। ਅੱਜ ਵੀ ਇੱਕ ਆਪਾਂ ਇੱਕ ਐਸਾ ਸ਼ਬਦ ਦੀ ਵਿਚਾਰ ਕਰਨੀ ਹੈ ਜੋ ਗੁਰਬਾਣੀ ਦੇ ਵਿੱਚ, ਗੁਰੂ ਬਾਣੀ ਰੂਪ ਵਿੱਚ, ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭਾਵੇਂ ਅੱਜ ਦਾ ਪ੍ਰੋਫੈਸਰ, ਸਾਹਿਤਕਾਰ, ਲਿਖਾਰੀ ਇਹ ਲਿਖਦਾ ਹੈ ਕਿ ਕਬੀਰ ਦੀ ਬਾਣੀ ਹੈ, ਇਹ ਰਵਿਦਾਸ ਦੀ ਹੈ, ਨਾਮਦੇਵ ਦੀ ਹੈ। ਮਹਾਂਪੁਰਸ਼ਾਂ ਨੇ ਇਸ ਮਹੀਨੇ ਦੇ ਆਤਮ ਮਾਰਗ ਮੈਗਜ਼ੀਨ ਜੋ ਛਪਣ ਜਾ ਰਿਹਾ ਹੈ, ਉਸ ਦੇ ਵਿੱਚ ਇਹ ਬੜਾ ਖੁੱਲ੍ਹ ਕੇ ਲਿਖਿਆ ਹੈ ਕਿ ਨਾਸਤਕ ਦੀ ਹੱਦ ਹੁੰਦੀ ਹੈ, ਇਨਸਾਨ ਕਿੱਥੋਂ ਤੱਕ ਤਰਕ ਵਿਤਰਕ ਕਰਦਾ ਹੈ ਕਿ ਇਹ ਬਾਣੀ ਵੀ ਹੈ ਤਾਂ ਸਾਰੀ ਹੀ ਬਾਣੀ, ਗੁਰੂ ਗੁਰੂ ਨੂੰ ਵੀ ਕੋਈ ਵੰਡ ਸਕਦਾ ਹੈ ਕਿ ਕਿਸ ਦੀ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਬਾਣੀ ਆਪਣੇ ਮੁਖਾਰਵਿੰਦ ਤੋਂ ਉਚਾਰਨ ਕੀਤੀ ਹੈ। ਭਾਵੇਂ ਭਗਤਾਂ ਦੇ ਰਾਹੀਂ ਬਾਣੀ ਆਈ, ਭਾਵੇਂ ਕਿਸੇ ਗੁਰੂਆਂ ਦੇ ਰਾਹੀਂ ਆਈ, ਛੇ ਗੁਰੂਆਂ ਦਾ ਸਰੀਰ, 15 ਭਗਤਾਂ ਦਾ, ਇਸੇ ਤਰ੍ਹਾਂ 11 ਪੱਟਾਂ ਦਾ, 4 ਗੁਰਸਿੱਖ ਅਨੁਆਈਆਂ ਦਾ। ਇਹ ਬਾਣੀ ਜੋ ਜੀਉ ਜਾਣੇ ਜਿਤ ਅੰਤਰ ਰਵੇ ਹਰਨਾਮਾ, ਇਸ ਦੇ ਵਿੱਚ ਨਾਮ ਸਮੋਇਆ ਹੈ, ਬਾਣੀ ਸ਼ਬਦ ਹੈ, ਬਾਣੀ ਗੁਰੂ ਦੇ ਰੂਪ ਵਿੱਚ ਇਹ ਸ਼ਬਦ ਗੁੰਜਾਰ ਪਾ ਰਿਹਾ ਹੈ। ਇਹੀ ਬਾਣੀ ਜਦੋਂ ਦਮਦਮਾ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾ ਰਹੇ ਹਨ, ਉਸ ਸਮੇਂ ਅੰਤਰ ਧਿਆਨ ਹੋ ਕੇ ਆਪਣੇ ਮੁਖਾਰਵਿੰਦ ਤੋਂ ਬਾਣੀ ਉਚਾਰਨ ਕਰ ਰਹੇ ਨੇ। ਸੋ ਸਾਰੀ ਹੀ ਬਾਣੀ ਗੁਰੂ ਰਾਹੀਂ ਆਈ ਹੈ, ਇਸੇ ਕਰਕੇ ਇਸ ਨੂੰ ਗੁਰਬਾਣੀ ਕਿਹਾ ਹੈ। ਇਸ ਬਾਣੀ ਦੇ ਵਿੱਚ ਇੱਕ ਸ਼ਬਦ ਆਇਆ ਹੈ ਕਿ ਭੁੱਖੇ ਭਗਤ ਨ ਕੀਜੈ, ਜਹ ਮਾਲਾ ਆਪਣੀ ਲੀਜੈ, ਹਉ ਮਾਂਗੂ ਸੰਤਨ ਰੇਣਾ, ਮੈਂ ਨਾਹੀਂ ਕਿਸੀ ਕਾ ਦੇਣਾ। ਕਿ ਮੈਂ ਇੱਕ ਤੇਤੋਂ ਮੰਗਦਾ ਹਾਂ, ਉਹ ਕੀ ਹੈ ਕਿ ਮੈਨੂੰ ਸੰਤਾਂ ਕੀ ਰੇਣ ਮਿਲ ਜਾਵੇ। ਖਾਕ ਸੰਤਨ ਕੀ ਦੇਹ ਪਿਆਰੇ, ਹੇ ਪਾਤਸ਼ਾਹ ਤੂੰ ਮੈਨੂੰ ਧੂੜੀ ਦੇ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈ ਹੈ। ਕੂੜਾ ਲਾਲਚ ਛੱਡਿਆ ਹੋਏ ਇੱਕ ਮਨ ਅਲਖ 'ਤੇ ਆਈ ਹੈ, ਫਲ 'ਤੇ ਵੇਹੋ ਪਾਈ ਹੈ, ਜੇ ਵੇਹੀ ਕਾਰ ਕਮਾਈ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ। ਸੋ ਸੱਚੇ ਪਾਤਸ਼ਾਹ, ਠੀਕ ਹੈ ਅਸੀਂ ਤੇਰੇ ਦਰ ਤੋਂ ਮੰਗਦੇ ਹਾਂ, ਤੂੰ ਦਿੰਦਾ ਵੀ ਹੈ, ਪਰ ਇੱਕ ਮੰਗ ਤੇਰੇ ਚਰਨਾਂ ਵਿੱਚ ਰੱਖੀ ਹੈ, ਜਿਵੇਂ ਪਹਿਲਾਂ ਆਪਾਂ ਸ਼ਬਦ ਪੜ੍ਹਿਆ ਹੈ, ਅਤੇ ਇਹ ਮੰਗ ਵੀ ਸਤਿਗੁਰ ਦੇ ਚਰਨਾਂ ਵਿੱਚ ਕਰੀਏ। ਤੂੜੀ ਮੰਗਾਂ ਜੀ ਸਾਧੂਆਂ ਦੀ, ਤੂੜੀ ਮੰਗਾਂ ਸਾਧੂਆਂ ਦੀ, ਧੂੜੀ ਮੰਗਾਂ ਜੀ ਸਾਧੂਆਂ ਦੀ, ਧੂੜੀ ਮੰਗਾਓ ਸਾਧੂਆਂ ਦੀ, ਜਮੀ ਪੁਰਖ ਵਿਦਾਤੇ ਸਰਦਾ ਮਨ ਕੀ, ਨਾਨਕ ਦਾਸ ਸੁਖ ਮੰਗ ਮੁਖ ਕਰ ਸੰਦਨ ਕੀ ਤੂਰੇ। ਅੰਤਰ ਜਾਮੀ ਸੋ ਸਤਿਗੁਰ ਪੂਰਾ, ਦਾਨ ਦੇਹੇ ਸਾਧੂ ਕੀ ਧੂੜਾ। ਹੁਣ ਚਰਨ ਧੂੜ ਸਾਧੂਆਂ ਦੀ ਮੰਗੀ ਹੈ, ਇਹ ਧੂੜੀ ਮਿਲਦੀ ਕਿਵੇਂ ਹੈ? ਪੂਰਵ ਕਰਮ ਅੰਕਰ ਜਬ ਪ੍ਰਗਟੇ, ਕੋਈ ਪੂਰਵਲੇ ਕਰਮ ਫਲ ਦੇਣ ਵਾਸਤੇ ਤਿਆਰ ਹੋਣ। ਭੇਟਿਓ ਪੁਰਖ ਰਸਕ ਵੈਰਾਗੀ, ਰਸਕ ਵੈਰਾਗੀ ਨਾਮ ਵਿੱਚ ਰਸੀਏ ਮਹਾਂਪੁਰਸ਼ ਮਿਲਦੇ ਨੇ। ਮਿਟਤ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂ ਦੀ ਸੁਰਤ ਸੁਤੀ ਪਈ ਕਦੋਂ ਜਾਗਦੀ? ਜਦੋਂ ਕੋਈ ਰਿਅਲਾਈਜ਼ ਸੋਲ ਮਹਾਂਪੁਰਸ਼ ਦਾ ਮਿਲਾਪ ਹੋ ਜਾਂਦਾ ਹੈ। ਸੋ ਇਹ ਸਾਰਿਆਂ ਦੀ ਹੀ ਮੰਗ ਹੈ, ਭਗਤਾਂ ਨੇ ਵੀ ਇਹ ਮੰਗੀ ਹੈ। ਹੁਣ ਭਗਤ ਜੀ, ਭਗਤ ਕਬੀਰ ਜੀ ਕਹਿ ਰਹੇ ਨੇ ਕਿ ਭੁੱਖਿਆਂ ਤੋਂ ਤਾਂ ਭਗਤੀ ਹੋਣੀ ਨਹੀਂ, ਸੰਤਾਂ ਦੀ ਧੂੜ ਮੰਗੀ, ਸੰਤ ਆਉਂਦੇ ਨੇ, ਅਤੇ ਉਹਨਾਂ ਨੂੰ ਛਕਾਉਣ ਵਾਸਤੇ ਵੀ ਕੁਝ ਚਾਹੀਦਾ, ਉਹਨਾਂ ਦੀ ਸੇਵਾ ਵਾਸਤੇ ਵੀ ਕੁਝ ਲੋੜ ਹੈ। ਘਰ ਵਿੱਚ ਜੇ ਸਾਧੂ ਆਉਣ, ਨਾਮ ਜਪਣ ਵਾਲੇ ਆਉਣ, ਉਹਨਾਂ ਦੀ ਸੇਵਾ ਵਾਸਤੇ ਪਦਾਰਥ ਦੀ ਲੋੜ ਹੈ, ਛਕਾਉਣ ਦੀ ਲੋੜ ਹੈ, ਅਤੇ ਇਹ ਹੈ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਭਗਤਾਂ ਦੇ ਇਸ ਤਰ੍ਹਾਂ ਦੇ ਨਾਲ ਹੋਵੇ? ਭਗਤ ਜੀ ਦੇ ਘਰੋਂ ਮਾਤਾ ਲੋਈ ਜੀ ਨੂੰ ਜਦੋਂ ਭਗਤ ਕਬੀਰ ਜੀ ਨੇ ਕਿਹਾ ਕਿ ਸਾਧੂ ਆਏ ਹਨ, ਇਹਨਾਂ ਨੂੰ ਕੁਝ ਛਕਾਓ, ਤਾਂ ਮਾਤਾ ਲੋਈ ਜੀ ਕੀ ਕਹਿ ਰਹੇ ਨੇ ਕਿ ਘਰ ਵਿੱਚ ਤਾਂ ਸਤਨਾਮ ਹੈ, ਕੁਝ ਹੈ ਹੀ ਨਹੀਂ, ਕਿਉਂਕਿ ਕੋਈ ਫੁਰਨਾ ਹੀ ਨਹੀਂ ਕਰਦੇ। ਅਤੇ ਉਸ ਸਮੇਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਤਾਂ ਫਿਰ ਹੋਰ ਤਰ੍ਹਾਂ ਦਾ ਕੰਮ ਹੈ, ਭੁੱਖੇ ਭਗਤ ਨਾ ਕੀਜੈ, ਜਹਿ ਮਾਲਾ ਆਪਣੀ ਲੀਜੈ, ਹਉ ਮਾਂਗੂ ਸੰਤਨ ਰਹਿਣਾ। ਕਿਉਂਕਿ ਜਦੋਂ ਭਗਤ ਜੀ ਨੇ ਜਬਕਿ ਮਾਲਾ ਫੜੀ ਨਪੁੱਤੇ, ਉਹ ਮਾਤਾ ਜਿਹੜੀ ਸੀ ਭਗਤ ਕਬੀਰ ਦੀ ਕੀ ਕਹਿੰਦੀ ਹੈ ਕਿ ਇਸ ਨਪੁੱਤੇ ਨੇ ਜਦ ਤੋਂ ਮਾਲਾ ਫੜ ਲਈ ਕੋਈ ਕੰਮ ਕਰਦਾ ਨਹੀਂ, ਦਿਨ ਰਾਤ ਰਾਮ ਰਾਮ ਦੀ ਰੱਟ ਲਾਉਂਦਾ ਹੈ। ਇੱਥੋਂ ਤੱਕ ਕਿ ਜੇ ਜਬ ਲਗ ਤਾਗਾ ਵਾਹੋ ਵੇਹੀ, ਤਬ ਲਗ ਵਿਸਰੇ ਰਾਮ ਸੁਨੇਹੀ। ਫਿਰ ਪਦਾਰਥ ਕਿੱਥੋਂ ਆਉਣਾ ਹੈ ਜਦੋਂ ਤਾਣਾ ਬੁਣਨਾ ਸਭ ਤਜੋ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਸ ਸਮੇਂ ਫਿਰ ਐਸੀ ਘਾਟ ਆ ਗਈ, ਕਿਉਂਕਿ ਜਿੱਥੇ ਦੁਨੀਆ ਹੈ ਉੱਥੇ ਦੀਨ ਨਹੀਂ, ਜਿੱਥੇ ਦੀਨ ਹੈ ਉੱਥੇ ਦੁਨੀਆ ਨਹੀਂ। ਪਰ ਇਹ ਤਾਂ ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਫਰਮਾਉਂਦੇ ਨੇ ਕਿ ਦੇਗ ਤੇਗ ਜਗ ਮੈਂ ਦੋਹ ਚੱਲੇ, ਰਾਖ ਆਪ ਮੋਹੇ ਔਰ ਨਾ ਦਲੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਦਾਰੀ ਬਖਸ਼ੀ ਹੈ। ਨਹੀਂ ਤਾਂ ਵੇਖ ਲਓ ਜਿਹੜੇ ਭਗਤੀ ਕਰਦੇ ਸਨ ਉਹਨਾਂ ਦੇ ਹਾਲਾਤ ਬਾਹਰਲੀ ਕੀ ਸੀ। ਅੱਡ ਦਾਮ ਕੋਸ਼ੀ ਪਰੋ ਹੋਇਓ ਲਾਖੇਣਾ, ਤਾਣਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜਲਹਾਰਾ ਪਿਉ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਤੰਨਾ ਵਡਭਾਗਾ। ਹਾਲਾਤ ਐਸੀ ਸੀ ਜਿਵੇਂ ਲਿਮਿਟ ਹੈ, ਬੈਂਕ ਲਿਮਿਟ ਰੱਖਦੇ ਨੇ ਇਨਕਮ ਦਾ ਰਿਸੋਰਸ ਦੇਖ ਕੇ ਕਿ ਇਸ ਦੀ ਇੰਨੀ ਕੁ ਬੈਂਕ ਲਿਮਿਟ ਹੈ, ਇੰਨਾ ਇਸ ਨੂੰ ਪੈਸਾ ਦਿੱਤਾ ਜਾ ਸਕਦਾ ਹੈ, ਨਾ ਵੀ ਅਕਾਊਂਟ ਵਿੱਚ ਹੋਵੇ ਉਹ ਲਿਮਿਟ 'ਤੇ ਦੇਖ ਕੇ ਦੇ ਦਿੰਦੇ ਨੇ ਕਿ ਵਾਪਸ ਆ ਜਾਵੇਗਾ। ਇਸੇ ਤਰ੍ਹਾਂ ਆਠ ਦਾਮ ਅੱਧੀ ਦਮੜੀ ਦਾ ਨਾਮਦੇਵ ਨਾਮ ਜਪ ਕੇ ਕਿੱਥੇ ਹੋਇਓ ਲਾਖੀ ਨਾ ਕਿੱਥੇ, ਆਠ ਦਾਮ ਕੋਸ਼ੀ ਪਰੋ, ਉਹ ਛਾਪੇ ਖਾਨੇ ਦਾ ਕੰਮ ਕਰਨ ਵਾਲਾ ਆ ਕਿੱਥੇ ਪਹੁੰਚ ਗਿਆ, ਹੋਇਓ ਲਾਖੀਣਾ। ਇਸੇ ਤਰ੍ਹਾਂ ਭਗਤ ਜੀ ਭਗਤ ਕਬੀਰ ਜੀ ਹੁਣ ਕਹਿ ਰਹੇ ਨੇ ਕਿ ਇਹ ਜੇ ਨਾਮ ਜਪਣਾ, ਉਹਦੀ ਮਾਲਾ ਦੇ ਨਾਲ ਨਾਮ ਜਪਦੇ ਹਾਂ, ਫਿਰ ਉਹਦਾ ਕੰਮ ਵੀ ਹੈ ਕਿ ਉਹ ਆਪਣਿਆਂ ਦੇ ਕਾਰਜ ਸਵਾਰੇ। ਕਿਉਂਕਿ ਆਰਤੀ ਦੇ ਵਿੱਚ ਮੰਗਾਂ ਮੰਗੀਆਂ ਹਨ, ਕਿਉਂਕਿ ਆਪ ਨਾ ਦੇਵੋ ਤਾਂ ਲੇਵੋ ਮੰਗੇ, ਹਮ ਮੰਗੂ ਸੰਤਨ ਰਹਿਣਾ, ਮੈਂ ਨਾ ਹੀ ਕਿਸੇ ਕਾ ਦੇਣਾ। ਉਹ ਮੰਗ ਕੀ ਹੈ ਕਿ ਸੰਤਾਂ ਦੀ ਧੂੜ ਮਿਲ ਜਾਵੇ। ਹੁਣ ਜੇ ਨਾ ਵੀ ਲੇਖ ਵਿੱਚ ਹੈ, ਉਹ ਮਾੜੇ ਲੇਖ ਨੂੰ ਮਿਟਾਉਣ ਵਾਲੀ ਸੰਗਤਾਂ ਦੀ ਧੂੜ ਹੈ, ਅਤੇ ਧੂੜੀ ਲੇਖ ਮਿਟਾਇਆ, ਇਹ ਕਿਹੜੀ ਲੇਖ ਮਿਟਾਉਣ ਵਾਲੀ ਹੈ, ਉਹ ਧੂੜੀ ਸੰਤਾਂ ਦੀ ਹੈ। ਧੂੜੀ ਲੇਖ ਮਿਟਾਇਆ ਧੂੜੀ ਸੰਤਾਂ ਦੀ, ਧੂੜੀ ਲੇਖ ਮਿਟਾਇਆ ਧੂੜੀ ਸੰਤਾਂ ਦੀ, ਧੂੜੀ ਲੇਖ ਮਿਟਾਇਆ ਧੂੜੀ
ਪੈਂਦੀ ਕੁੜੀ ਖੁਦਾਇਆ ਕੁੜੀ ਪੈਂਦੀ
ਸਾਧੂ ਦੀ ਧੂੜ ਤਾਂ ਨਾ ਵੀ ਹੋਵੇ ਕਰਮਾਂ ਵਿੱਚ, ਉਹ ਸੂਲੀ ਤੋਂ ਸੂਲ ਬਣਾ ਸਕਦੀ ਹੈ, ਸਭ ਕੁਝ ਕਰ ਸਕਦੀ ਹੈ, ਕਿਉਂਕਿ ਲੇਖ ਹੀ ਜਦੋਂ ਮਿਟਾ ਦਿੱਤਾ। ਇਹ ਲੇਖ ਭਾਵੇਂ ਮਿਟਦੇ ਨਹੀਂ, ਤਿੰਨ ਤਰ੍ਹਾਂ ਦੇ ਲੇਖ ਨੇ, ਕਿਰਿਆਮਾਨ ਹੈ, ਪ੍ਰਲਬਧ ਹੈ, ਸੰਚਿਤ ਕਰਮ ਹੈ। ਜਿਹੜੇ ਕਿਰਿਆਮਾਨ ਕਰਮ ਵਿੱਚ ਅਸੀਂ ਕੰਮ ਕਰਦੇ ਹਾਂ, ਜੇ ਸੰਤਾਂ ਦੀ ਧੂੜੀ ਮਿਲ ਗਈ, ਮਾੜੇ ਲੇਖ ਮਿਟ ਗਏ, ਸ਼ੁਭ ਕਰਮ ਜਾ ਗਿਆ, ਸੰਗਤ ਮਿਲ ਗਈ, ਉਹ ਸ਼ੁਭ ਕਰਮ ਕਰਨ ਲੱਗ ਜਾਂਦਾ, ਕਿਰਿਆਮਾਨ ਕਰਮ ਸ਼ੁਭ ਬਣ ਜਾਂਦੇ ਨੇ। ਪ੍ਰਲਬਧ ਵਿੱਚ ਜੇ ਲਿਖਿਆ ਹੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਹ ਪ੍ਰਲਬਧ ਕੋਟੀ ਦਾ ਕਰਮ ਈਸ਼ਵਰ ਕੋਟੀ ਦੇ ਮਹਾਨ ਪੁਰਸ਼ ਵੀ ਆਪਣੇ 'ਤੇ ਭੁਗਤਾਉਂਦੇ ਨੇ, ਮਿਲਣਾ ਹੈ। ਇੱਕ ਸੰਚਿਤ ਕਰਮ ਹੈ ਜੋ ਜਮ੍ਹਾਂ ਪਿਆ ਹੈ, ਉਹ ਜਦੋਂ ਫਲ ਦੇਣ ਲੱਗੇ ਤਾਂ ਇਹ ਸੰਗਤ ਮਿਲ ਜਾਂਦੀ ਹੈ। ਹੁਣ ਜਿਹੜੇ ਉਹ ਮਾੜੇ ਕਰਮ ਨੇ ਫਲ ਦੇਣਾ ਹੈ, ਜਦੋਂ ਸੰਗਤ ਵਿੱਚ ਆ ਗਏ ਉਹ ਮਾੜੇ ਕਰਮ ਦਬ ਜਾਂਦੇ ਨੇ, ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋ ਜਾਂਦੇ ਹਨ। ਅਤੇ ਅੱਜ ਜਦੋਂ ਇਸ ਤਰ੍ਹਾਂ ਦੇ ਨਾਲ ਹੋਇਆ ਤਾਂ ਭਗਤ ਜੀ ਅੰਤਰ ਧਿਆਨ ਹੋ ਕੇ ਬੈਠ ਗਏ ਕਿ ਘਰ ਸਾਧੂ ਆਏ ਹੋਣ ਅਤੇ ਉਹਨਾਂ ਨੂੰ ਛਕਾਉਣ ਵਾਸਤੇ ਕੁਝ ਨਾ ਹੋਵੇ, ਇਹ ਤਾਂ ਅਲੱਗ ਹੀ ਫੁਰਨਾ ਬਣ ਗਿਆ। ਕਿਉਂਕਿ ਜਿਹੜਾ ਫੁਰਨੇ ਰਹਿਤ ਨਾਮ ਹੈ, ਜਿਹੜਾ ਵੀ ਜਪ ਹੈ, ਜੇ ਉਹ ਫੁਰਨਾ ਬਣਿਆ ਹੋਵੇ ਉਹ ਕਿਵੇਂ ਜਪ ਸਕਦਾ ਹੈ। ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ, ਹੋਂ ਮੰਗੂ ਸੰਤਨ ਰਹਿਣਾ ਮੈਂ ਨਾ ਹੀ ਕਿਸੇ ਕਾ ਦੇਣਾ। ਅਤੇ ਸਾਧੂ ਨੂੰ ਮਿਲ ਕੇ ਤਾਂ ਇਹ ਨਹੀਂ ਕਿ ਕੁਝ ਨਿਆ ਮਿਲੇ, ਉਹਨੂੰ ਤਾਂ ਮਿਲ ਕੇ ਜਿੱਥੇ ਧੂੜੀ ਲੇਖ ਮਿਟਾ ਦਿੰਦੀ ਹੈ ਉੱਥੇ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਕੀ ਦਿੰਦੀ ਹੈ, ਉਚਾਰੀ ਪਦਾਰਥ ਬਖਸ਼ਿਸ਼ ਕਰਦੀ ਹੈ। ਚਾਰ ਪਦਾਰਥ ਮਿਲਦੇ ਕਰਕੇ ਸੇਵਾ ਸਾਧੂਆਂ ਦੀ, ਪਦਾਰਥ ਮਿਲਦੇ ਕਰਕੇ ਸੇਵਾ ਸਾਧੂਆਂ ਦੀ, ਚਾਰ ਪਦਾਰਥ ਮਿਲਦੇ ਸੇਵਾ ਸਾਧੂਆਂ, ਚਾਰ ਪਦਾਰਥ ਮਿਲਦੇ ਸੇਵਾ ਸਾਧੂਆਂ, ਸਾਧੂਆਂ ਦੀ ਜੇ ਸੇਵਾ ਸਾਧੂਆਂ, ਓ ਸੇਵਾ ਸਾਧੂਆਂ ਦੀ ਜੇ ਸੇਵਾ ਸਾਧੂਆਂ, ਸੇਵਾ ਸਾਧੂਆਂ ਦੀ ਕਰਕੇ ਸੇਵਾ ਸਾਧੂਆਂ,
ਅਰਥ ਮਿਲਦੇ ਇੱਥਿਆ ਸਾਧੂਆਂ ਜੀ ਚਾਰ ਪਦਾਰਥ ਮਿਲਦੇ ਇੱਥਿਆ ਸਾਧੂਆਂ ਨੇ ਚਾਰ ਪਦਾਰਥ ਜੀ ਕੋ ਮੰਗੇ ਸਾਜਨ ਕੀ ਜੇ ਕੋ ਆਪਣਾ ਦੁੱਖ ਮਟਾਵੇ ਮੇਰੇ ਸਤਿਗਾਵੇ ਜਨਮ ਮਰਨ ਦੇ ਡਰ ਸਾਜਨਾ ਕੀ ਬਰੇ
ਹੁਣ ਭਗਤ ਜੀ ਭਗਤ ਕਬੀਰ ਜੀ ਸੋਚ ਰਹੇ ਨੇ ਫੁਰਨਾ ਹੋ ਗਿਆ ਕਿ ਘਰ ਵਿੱਚ ਤਾਂ ਸਾਧੂਆਂ ਵਾਸਤੇ ਹੈ ਨਹੀਂ, ਪਰ ਸਾਧੂਆਂ ਨੂੰ ਮਿਲਣ ਨਾਲ ਤਾਂ ਚਾਰ ਪਦਾਰਥ ਮਿਲਦੇ ਨੇ, ਸੇਵਾ ਕਰੋ ਉਹ ਸੇਵਾ ਦੇ ਵਿੱਚ ਧਰਮ ਵੀ ਹੈ, ਅਰਥ ਵੀ ਆ ਜਾਂਦਾ ਹੈ, ਕਾਮਨਾ ਵੀ ਪੂਰੀਆਂ ਹੋ ਜਾਂਦੀਆਂ ਹਨ, ਅੰਤ ਮੋਕਸ਼ ਵੀ ਮਿਲ ਜਾਂਦੀ ਹੈ। ਅਤੇ ਸਾਧੂਆਂ ਦੀ ਇਹ ਸੇਵਾ ਦੇ ਵਿੱਚੋਂ ਮਿਲਦੀਆਂ ਹੀ ਮਿਲਦੀਆਂ ਨੇ, ਇਸ ਦੇ ਵਿੱਚ ਕੋਈ ਅਤ ਕਥਨੀ ਨਹੀਂ। ਹੁਣ ਜੇ ਕੋ ਜਨਮ ਮਰਨ 'ਤੇ ਡਰੈ ਸਾਧ ਜਨਾ ਕੀ ਸਰਨੀ ਪਰੈ, ਕਿੱਡੀ ਵੱਡੀ ਬਖਸ਼ਿਸ਼ ਹੋ ਜਾਂਦੀ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋਮੇ ਸ਼ੋਰੈ। ਜੇ ਇਹ ਕਿੱਡੇ ਕਿੱਡੇ ਦੁੱਖ ਨੇ, ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਰਿਦੇ ਸਦਗਾਵੇ, ਸੋ ਇਹ ਬਖਸ਼ਿਸ਼ਾਂ ਹਨ। ਅਤੇ ਹਾਂ ਵੀ ਅਸੀਂ ਇਹ ਹੀ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉਂ ਬਣਿਆਈ ਪੂਰਵ ਲਿਖਿਆ ਪਾਈ ਇਹ ਮਨ ਤੇਰਾ ਭਾਈ, ਸੰਤਾਂ ਨਾਲ ਹੀ ਬਣ ਆਈ ਹੈ ਅਤੇ ਸੰਤਾਂ ਨਾਲ ਹੀ ਲੈਣ ਦੇਣ ਹੈ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਅਮਲਾਹਾ ਖਾਟਿਆ ਭਗਤ ਭਰੇ ਭੰਡਾਰਾ। ਹੁਣ ਉਹ ਸੰਤਾਂ ਦੇ ਨਾਲ ਰੱਕ ਕੇ ਇਹ ਤਾਂ ਨਹੀਂ ਕਿ ਕੋਈ ਪਿਛਲੇ ਕੰਮ ਜਿਹੜੇ ਨੇ ਉਹ ਪਿੱਛੇ ਰਹਿ ਜਾਣਗੇ, ਜਿਹੜੇ ਕੰਮਾਂ ਨੂੰ ਇਨਸਾਨ ਛੱਡ ਕੇ ਸਾਧੂਆਂ ਵੱਲ ਜਾਂਦਾ ਹੈ ਉਸ ਦੇ ਕੰਮਾਂ ਵਿੱਚ ਬਰਕਤ ਪੈਂਦੀ ਹੈ, ਵਿਘਨ ਨਿਕਲਦੇ ਨੇ, ਕੰਮ ਆਪੇ ਹੁੰਦੇ ਨੇ, ਮਹਾਂਪੁਰਸ਼ ਦੱਸਿਆ ਕਰਦੇ ਨਿਜ ਅਨੁਭਵ ਤੋਂ ਬੋਲਦੇ ਸਨ ਕਿ ਅਸੀਂ ਯੂਪੀ ਦੇ ਵਿੱਚ ਫਾਰਮ 'ਤੇ ਕੰਮ ਕਰਨਾ ਪਰ ਸਤਸੰਗ ਨਾ ਛੱਡਣਾ, ਸਾਰਿਆਂ ਨੌਕਰਾਂ ਨੂੰ ਵੀ ਟਰਾਲੀਆਂ ਜੋੜ ਕੇ ਸਤਸੰਗ 'ਤੇ ਲੈ ਜਾਣਾ। ਅਤੇ ਇਹਨਾਂ ਦਾ ਜਿਹੜਾ ਛੋਟਾ ਭਰਾ ਸੀ ਦਰੋਗਾ ਉਹ ਦਿਨ ਰਾਤ ਲੱਗਿਆ ਰਹਿੰਦਾ ਸੀ ਇੱਕੋ ਜਿਹੇ ਫਾਰਮ ਸਨ, ਹਾਲਾਂਕਿ ਜਿਹੜਾ ਇਹਨਾਂ ਦੇ ਹਿੱਸੇ ਆਇਆ ਉਹ ਤਾਂ ਬੜਾ ਉੱਚਾ ਨੀਵਾਂ ਸੀ, ਬੇ ਆਵਾਜ਼ ਸੀ। ਇਹਨਾਂ ਨੇ ਮਿਹਨਤ ਕੀਤੀ, ਸਤਸੰਗ ਕੀਤੇ, ਸਤਿਪੁਰਸ਼ਾਂ ਦੀ ਸੇਵਾ ਕੀਤੀ, ਸੇਵਾ ਨੇ ਰੰਗ ਲਿਆਉਣਾ ਹੀ ਸੀ, ਅਤੇ ਇਹਨਾਂ ਤੋਂ ਵੱਧ ਕਿਤੇ ਉਹ ਮਿਹਨਤ ਇਹਨਾਂ ਦਾ ਛੋਟਾ ਭਰਾ ਨਾਲ ਹੀ ਫਾਰਮ ਵਧੀਆ ਉਹ ਕਰਦਾ ਸੀ, ਪਰ ਉਹਦੇ ਕਦੇ ਬਰਕਤ ਨਹੀਂ ਸੀ ਪਈ, ਕਲਾ ਕਲੇਸ਼ ਸੀ ਪਿਆ ਰਹਿੰਦਾ। ਹੁਣ ਤੱਕ ਵੀ ਬੜਾ ਕਲਾ ਉਹਨਾਂ ਦੇ ਗਲ ਪਈ ਹੋਈ ਹੈ। ਸੋ ਇੱਧਰਲੇ ਪਾਸੇ ਕਿਉਂ ਸੀ ਬਰਕਤ? ਸਤਸੰਗ ਸੀ। ਮਹਾਂਪੁਰਸ਼ ਜਦੋਂ ਇੱਥੇ ਚੰਡੀਗੜ੍ਹ ਆਏ, ਰਾੜੇ ਵਾਲੇ ਮਹਾਰਾਜ ਜੀ, ਵੱਡੇ ਸੰਤ ਮਹਾਰਾਜ, ਉਸ ਸਮੇਂ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਕਿ ਸੇਵਾ ਕਰਨ ਦੇ ਨਾਲ, ਦਾਨ ਕਰਨ ਦੇ ਨਾਲ ਧਨ ਘਟਦਾ ਹੈ? ਕਹਿੰਦੇ ਨਹੀਂ ਮਹਾਰਾਜ ਜੀ, ਵੱਧਦਾ ਹੈ। ਕਹਿੰਦੇ ਫਿਰ ਤੁਸੀਂ ਇਉਂ ਕਰੋ, ਆਹ ਛੱਡ ਦਿਓ ਜਿਹੜੀ ਇੱਥੇ ਸਰਵਿਸ ਕਰਦੇ ਹੋ, ਨੌਕਰੀ ਕਰਦੇ ਹੋ, ਯੂਪੀ ਚਲੇ ਜਾਓ। ਬੀ ਜੀ ਕਹਿਣ ਲੱਗੇ ਕਿ ਉੱਥੇ ਕਿਵੇਂ ਸਾਡੇ ਬਖਸ਼ਿਸ਼ ਕਰੋ, ਕਿਉਂਕਿ ਸਤਿਪੁਰਸ਼ ਬਖਸ਼ਿਸ਼ਾਂ ਕਰਦੇ ਨੇ, ਰਹਿਮਤਾਂ ਕਰਦੇ ਨੇ। ਕਹਿਣ ਲੱਗੇ ਕਿ ਤੁਹਾਨੂੰ ਸਾਰੀਆਂ ਦਾਤਾਂ ਮਿਲਣੀਆਂ ਨੇ, ਸੇਵਾ ਕੀਤੀ ਹੈ, ਸੇਵਾ ਕਰਨ ਨਾਲ ਉੱਭਣ ਲੱਗ ਜਾਂਦਾ ਹੈ। ਪਰ ਮਹਾਂਪੁਰਸ਼ ਆਪ ਦੱਸਦੇ, ਕਹਿੰਦੇ ਅਸੀਂ ਸੋਚਿਆ ਕਿ ਇੱਕ ਸਾਲ ਤਾਂ ਕਰਜ਼ਾ ਲਾਉਂਦੇ ਰਹਿੰਦੇ ਹਾਂ, ਜਦੋਂ ਕਰਜ਼ਾ ਉਤਰ ਜਾਂਦਾ ਫਿਰ ਮਹਾਂਪੁਰਸ਼ਾਂ ਨੂੰ ਘਰ ਬੁਲਾਉਂਦੇ ਹਾਂ, ਫਿਰ ਕਰਜ਼ਾ ਚੜ੍ਹ ਜਾਂਦਾ ਹੈ, ਤਨਖਾਹ ਦੇ ਨਾਲ ਬੱਚਿਆਂ ਨੂੰ ਵੀ ਪਾਲਣਾ ਹੈ ਅਤੇ ਹੋਰ ਵੀ ਸੰਤਾਂ ਦੀ ਵੀ ਸੇਵਾ ਕਰਨੀ ਹੈ। ਸੋ ਕਰਜ਼ਾ ਚੁੱਕ ਚੁੱਕ ਸੇਵਾ ਕਰਦੇ ਸਨ। ਅੱਜ ਮਹਾਂਪੁਰਸ਼ਾਂ ਨੇ ਇਹ ਸਵਾਲ ਕਰ ਦਿੱਤਾ ਕਿ ਸੇਵਾ ਨਾਲ ਤਾਂ, ਪੁੰਨ ਦਾਨ ਕਰਨ ਨਾਲ ਤਾਂ ਧੰਨ ਵੱਧਦਾ ਹੈ। ਹੁਣ ਸਤਿਪੁਰਸ਼ ਕਹਿਣ ਲੱਗੇ ਰਾੜੇ ਵਾਲੇ ਕਿ ਤੁਸੀਂ ਜਾਓ, ਯੂਪੀ ਚਲੇ ਜਾਓ, ਵਚਨ ਕਮਾਇਆ। ਹੁਣ ਜੇ ਕੋ ਵਚਨ ਕਮਾਵੇ ਸੰਤਨ ਕਾ, ਉੱਥੇ ਹੀ ਛੱਡ ਦਿੱਤੀ ਡਿਊਟੀ, ਕੋਈ TA DA PF ਜੋ ਵੀ ਨੇ ਇਹ ਫੰਡ ਸਾਰੇ ਛੱਡ ਦਿੱਤੇ, ਨਾ ਕੋਈ ਛੁੱਟੀ ਅਪਲਾਈ ਕੀਤੀ। ਇੱਕ ਮਹਾਂਪੁਰਸ਼ ਦੇ ਬਚਨ ਦੇ ਉੱਤੇ ਫੁੱਲ ਚੜ੍ਹਾਇਆ, ਯੂਪੀ ਚਲੇ ਗਏ। ਲਹਿਰਾਂ ਲੱਗ ਗਈਆਂ, ਕਿੰਨਾ ਫਲ ਮਿਲਿਆ ਉੱਥੇ। ਮਹਾਂਪੁਰਸ਼ ਕਹਿੰਦੇ ਬੀਜੀ ਤਾਂ ਦੁੱਧ ਹੀ ਨਹੀਂ ਸੀ ਸੰਭਾਲਿਆ ਜਾਂਦਾ, ਇੰਨਾ ਦੁੱਧ ਹੋਣਾ, ਸੰਗਤਾਂ ਨੇ ਵੀ ਆਉਣਾ, ਸਭ ਨੂੰ ਛਕਾਉਣਾ, ਇੱਧਰ ਕਿੰਨੀ ਬਰਕਤ ਪੈ ਗਈ। ਅਤੇ ਤੁਸੀਂ ਦੇਖਿਆ ਇੱਥੇ ਅੱਖਾਂ ਦੇਖਾਂ ਗੱਲ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਜਿਹੜੀ ਅੱਖਾਂ ਨਾਲ ਵੇਖੀ ਹੈ ਕਿ ਮਹਾਂਪੁਰਸ਼ਾਂ ਨੇ ਵੀ ਇੱਥੇ ਭੰਡਾਰੇ ਖੁੱਲ੍ਹੇ ਵਰਤਾਏ, ਆ ਸਥਾਨ ਬਣਿਆ, ਆਪਣੀ ਜ਼ਮੀਨ ਵੇਚ ਕੇ ਇੱਥੇ ਆ ਕੇ ਉਹਨਾਂ ਨੇ ਸਾਰਾ ਤਨ ਮਨ ਧਨ ਲਾ ਦਿੱਤਾ। ਕਿੱਡੀ ਬਖਸ਼ਿਸ਼ ਹੈ, ਦੁਨੀਆ ਜਿਉਂਦੀ ਹੈ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ, ਇਸ ਤੋਂ ਵੱਧ ਨਹੀਂ। ਪਰ ਸਤਿਪੁਰਸ਼ਾਂ ਦਾ ਪਰ ਉਪਕਾਰ ਉਮਾਹਾ, ਉਹ ਪਰਉਪਕਾਰ ਵਾਸਤੇ ਜਿਉਂਦੇ ਨੇ। ਅਤੇ ਇੱਧਰ ਭਗਤ ਜੀ ਕੀ ਕਹਿ ਰਹੇ ਨੇ ਕਿ ਇਹ ਤਾਂ ਦਾਨ ਕਰਨ ਨਾਲ ਤਾਂ ਧਨ ਘਟਦਾ ਨਹੀਂ, ਚਿੜੀ ਜੂੰਝ ਵਰ ਲੈ ਗਈ, ਨਦੀ ਨਾ ਘਟਿਓ ਨੀਰ, ਦਾਨ ਦੀਏ ਤਨ ਨਾ ਘਟੇ, ਕਹਿ ਗਏ ਭਗਤ ਕਬੀਰ। ਹੁਣ ਧਨ ਨਹੀਂ ਘਟਦਾ, ਇਹ ਤਾਂ ਵੱਧਦਾ ਜਾਂਦਾ ਹੈ। ਖਾਵੋ ਖਰਚੋ, ਰਲ ਮਿਲ ਪਾਈ ਤੋਟ ਨਾਵ, ਵੱਧ ਦੋ ਜਾਈ। ਵਿਘਨਾਂ ਦਾ ਇਲਾਜ ਕੀ ਹੈ? ਵਿਘਨਾਂ ਦਾ ਇਲਾਜ ਇਹੀ ਹੈ ਕਿ ਜਿੱਥੇ ਲੰਗਰ ਚੱਲਦਾ ਹੈ, ਉਸ ਲੰਗਰ ਦੇ ਵਿੱਚ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਿਲ ਫੁੱਲ ਕੱਢ ਕੇ ਪਾਓ, ਉਹ ਵਿਘਨ ਨਹੀਂ ਘਰ ਵਿੱਚ ਆਉਣਗੇ। ਵਿਘਨ ਕਦੋਂ ਆਉਂਦੇ ਨੇ? ਵਿਘਨ ਉਦੋਂ ਆਉਂਦੇ ਨੇ ਜਦੋਂ ਨਾਮ ਵਿਸਰ ਜਾਂਦਾ ਹੈ। ਕੋਟ ਵਿਘਨ ਤੇ ਸਲਾਗ ਤੇ ਜਿਸ ਨੂੰ ਵਿਸਰੇ ਨਾਂ, ਨਾਨਕ ਆਨ ਦਿਨ ਬਿਲਪਤੇ ਜਿਉਂ ਸੁੰਨੇ ਕਰ ਕਾਂ, ਸੁੰਨੇ ਘਰ ਕਾ ਪ੍ਰਾਹੁਣਾ। ਜਿਵੇਂ ਸੁੰਨੇ ਘਰ ਦੇ ਵਿੱਚ ਕਾਂ 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 ਕਰਦਾ ਹੈ, ਜੇ ਸੁੰਨੇ ਘਰ ਵਿੱਚ ਕੋਈ ਪ੍ਰਾਹੁਣਾ ਵੀ ਆ ਜਾਵੇ, ਜੋ ਆਵੇ ਤਿਉਂ ਜਾਓ, ਉਸ ਨੂੰ ਉੱਥੇ ਕੁਝ ਨਹੀਂ ਮਿਲਦਾ। ਸੋ ਇਸ ਤਰ੍ਹਾਂ ਦੇ ਨਾਲ ਭਗਤ ਜੀ ਫੁਰਨਾ ਕਰਦੇ ਹਨ ਅਤੇ ਨਾਲ ਉਹ ਪਰਮੇਸ਼ਰ ਕਹਿੰਦੇ ਤੁਸੀਂ ਪਿਆਰੇ ਹੋ, ਜਿਹੜੇ ਭਗਤੀ ਕਰਦੇ ਨੇ ਉਹਨਾਂ ਦੇ ਤਾਂ ਕਾਰਜ ਪਰਮੇਸ਼ਰ ਆਪ ਸਵਾਰਦਾ ਹੈ, ਉਹਨਾਂ ਦੇ ਕੰਮ ਤਾਂ ਪਰਮੇਸ਼ਰ ਆਪ ਕਰਦਾ ਹੈ, ਅਤੇ ਤੁਸੀਂ ਤਾਂ ਛੋਟੀ ਜਿਹੀ ਮੰਗ ਹੈ। ਆਰਤੀ ਵਿੱਚ ਜਿਵੇਂ ਮੰਗ ਰੱਖੀ ਜਾਂਦੀ ਹੈ, ਇੱਧਰ ਆਰਤਾ ਧੰਨਾ ਜੀ ਕਰਦੇ ਹੋਏ ਕੀ ਕਹਿੰਦੇ ਨੇ, ਉਹ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਦਾ, ਉਹ ਜਨ ਜਗਤ ਕਰੰਤੇ ਨਿਗੇ ਕਾਸ਼ਵਾਰਦਾ ਭਗਤ ਕਰੰਦੇ ਦੇ ਕਾਦਾਨੋ ਤੋਰੀ ਭਗਤ ਕਰੰਦੇ ਦੇ ਕਾਦ ਗੱਲਾਂ ਆ ਗਈਆਂ, ਸਾਰੀਆਂ ਹੀ ਮੰਗਾਂ ਇਸ ਵਿੱਚ ਆ ਗਈਆਂ। ਹੁਣ ਭਗਤ ਕੀ ਕਹਿ ਰਹੇ ਨੇ, ਆਪ ਨਾ ਦੇਵੋ ਤਾਂ ਲੇਵੋ ਮੰਗੇ, ਦੋਏ ਸੁਰ ਮੰਗੂ ਚੂਨਾ ਭਾਓ ਘਿਓ ਸੰਗ ਲੂਨਾ, ਮੋਕੋ ਦੋਨੋ ਵਕਤ ਜਵਾਲੇ। ਇਹ ਸਾਰਾ ਮੰਗ ਰਹੇ ਨੇ ਕਿ ਦੇ ਦਿਓ, ਇਹਦੇ ਵਿੱਚ ਕੋਈ ਬਹੁਤ ਵੱਡੀ ਮੰਗ ਵੀ ਨਹੀਂ, ਇਹ ਤਾਂ ਦੇਣਾ ਹੀ ਦੇਣਾ ਹੈ, ਇਹ ਤਾਂ ਮਿਲਣਾ ਹੀ ਮਿਲਣਾ ਹੈ। ਪਰ ਲਭਦ ਹੈ ਅਤੇ ਮਹਾਂਪੁਰਸ਼ ਜਿੱਥੇ ਆ ਗਏ ਉਹਨਾਂ ਦੇ ਆਉਣ ਨਾਲ ਤਾਂ ਇਹ ਸਾਰਾ ਕੁਝ ਹੀ ਆ ਜਾਣਾ ਹੈ, ਚਾਰੇ ਪਦਾਰਥ ਮਿਲ ਜਾਣੇ ਹਨ। ਅਤੇ ਭਗਤ ਜੀ ਕਹਿ ਰਹੇ ਨੇ, ਮੈਂ ਨਾ ਹੀ ਕੀਤਾ ਲੱਭੋ ਕਿ ਮੈਂ ਇਹਦੇ ਵਿੱਚ ਕੋਈ ਲੋਭ ਵੀ ਨਹੀਂ ਕਰਦਾ ਕਿ ਕਿੰਨੀ ਕੁ ਅੱਜ ਤੁਸੀਂ ਮੰਗਦੇ ਹੋ, ਲੱਖ ਕਰੋੜੇ ਲੱਖ ਤੋਂ ਕਰੋੜੇ ਹੈ ਨਹੀਂ ਹੋ ਰਹੇ। ਅੱਗੇ ਤੋਂ ਅੱਗੇ ਤ੍ਰਿਸ਼ਨਾ ਬੁੱਝਦੀ ਹੈ ਨਹੀਂ ਬੁੱਝਦੀ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ ਇਹ ਨਹੀਂ ਬੁੱਝਦੀ। ਪਰ ਭਗਤਾਂ ਦੀ ਤਾਂ ਕਿੱਡੀ ਕੁ ਦੇਖੋ ਮੰਗ ਹੈ, ਕਹਿੰਦੇ ਇਹ ਤੋਂ ਵੱਧ ਨਹੀਂ। ਦੋਏ ਸਿਰ ਮੰਗੂ ਚੂਨਾ ਭਾਉ ਕਿਉ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ। ਜਿੰਨੀ ਕੁ ਮੇਰੀ ਇਹ ਸਰੀਰ ਦੀ ਜਵਾਲਣ ਵਾਸਤੇ ਉਪਜੀਵਿਕਾ ਹੈ ਉਹਨਾਂ ਕੀ ਦੇ ਦਿਓ, ਅਤੇ ਇਹ ਤੋਂ ਅੱਗੇ ਨਹੀਂ। ਜੇ ਦੇਵੀ ਦਿੱਤਾ ਉਹਨੂੰ ਕਿਹੜਾ ਉਹ ਆਪਣਾ ਸਮਝਦੇ ਨੇ, ਜੇ ਘਰ ਵਿੱਚ ਮੰਜਾ ਹੈ ਤਾਂ ਉਹ ਸੰਤਾਂ ਨੂੰ ਦੇ ਦਿੰਦੇ ਨੇ, ਅਤੇ ਆਪਣੇ ਘਰਦਿਆਂ ਨੂੰ ਕੀ ਕਹਿੰਦੇ ਨੇ ਕਿ ਥੱਲੇ ਹੀ ਸੌਂ ਜਾਓ। ਹਮ ਉਨਕੋ ਖਾਟ ਕਹਿੰਦੇ ਹਮਕੋ ਖਾਟ ਉਨਕੋ ਚੌਪਾਈ ਹਮਕੋ ਚਾਬਣ ਉਨਕੋ ਰੋਟੀ। ਮਾਤਾ ਜੀ ਕਹਿੰਦੇ ਐਸੀਆਂ ਗੱਲਾਂ ਕਰਦੇ ਹਨ ਜੇ ਮਿਲ ਵੀ ਜਾਵੇ ਉਹ ਦੇ ਦਿੰਦੇ ਨੇ, ਇਹ ਨਹੀਂ ਦੇਖਦੇ ਕਿ ਅਧਿਕਾਰੀ ਹੈ ਜਾਂ ਅਣਅਧਿਕਾਰੀ ਹੈ, ਵਿਨਾਸੀ ਜੀਵਨ ਵਾਂਗੂ ਸਾਰਿਆਂ ਨੂੰ ਪ੍ਰਤਪਾਲਣ ਵਾਂਗੂ ਦੇ ਦਿੰਦੇ ਨੇ। ਅੱਜ ਇੱਕ ਕੀ ਹੋਇਆ, ਇੱਕ ਠੱਗ ਐਸਾ ਆ ਗਿਆ, ਭਗਤ ਜੀ ਦੇ ਘਰ ਮੀਂਹ ਪੈ ਰਿਹਾ ਹੈ, ਠੁਰ ਠੁਰ ਕਰ ਰਿਹਾ ਹੈ, ਸਾਧੂ ਦਾ ਭੀਖ ਬਣਾਇਆ ਹੈ। ਭਗਤ ਜੀ ਨੇ ਉਹਨੂੰ ਇੱਕ ਰਜਾਈ ਦੇ ਦਿੱਤੀ, ਹੁਣ ਲੀਫ ਦੇ ਦਿੱਤਾ, ਅਤੇ ਉਹ ਰਜਾਈ ਦੇ ਕੇ ਕੀ ਉਸ ਦੀ ਠੰਡ ਦੂਰ ਹੋ ਗਈ। ਹੁਣ ਉਹਨੇ ਸੋਚਿਆ, ਭਗਤ ਜੀ ਅੰਦਰ ਗਏ ਨੇ ਕਿ ਕੁਝ ਖਣਾ ਛਕਾਉਣ ਵਾਸਤੇ, ਅੰਦਰ ਮਾਤਾ ਲੋਈ ਕਹਿੰਦੀ ਕਿ ਨਹੀਂ, ਉੱਧਰ ਉਹ ਵੀ ਕਾਲਾ ਪੈ ਜਾਂਦਾ ਕਿ ਮੈਂ ਛੇਤੀ ਦੇ ਕੇ ਮੈਂ ਲੈ ਕੇ ਚੋਰੀ ਕਰਾਂ, ਛੇਤੀ ਜਾਵਾਂ, ਲੋਭੀ ਪੁਰਸ਼ ਸੀ। ਅਤੇ ਭਗਤ ਜੀ ਕਹਿਣ ਲੱਗੇ, ਕੋਈ ਨਹੀਂ ਪਿਆਰਾ, ਕਹਿੰਦਾ ਮੈਨੂੰ ਕਾਲੀ ਹੈ। ਕਹਿੰਦੇ ਕੋਈ ਨਹੀਂ, ਫਿਰ ਇਹ ਰਜਾਈ ਤੂੰ ਨਾਲ ਹੀ ਲੈ ਜਾ। ਉਹ ਲੈ ਗਿਆ, ਉਹਨੇ ਕੀ ਕੀਤਾ, ਆਪਣੀ ਘਰਵਾਲੀ ਨੂੰ ਕਹਿਣ ਲੱਗਿਆ ਕਿ ਭਗਤ ਭੋਲੇ ਨੇ, ਉਹਨਾਂ ਨੇ ਮੈਨੂੰ ਇਹ ਦੇ ਦਿੱਤੀ ਹੈ, ਅਤੇ ਹੁਣ ਇਉਂ ਕਰ, ਇਹਦਾ ਕੱਪੜਾ ਤਾਂ ਤੂੰ ਆਪ ਸਵਾ, ਅਤੇ ਇਹਦੀ ਜਿਹੜੀ ਵਿੱਚੋਂ ਰੂੰ ਹੈ ਉਹਦਾ ਤਾਗਾ ਵੱਟ, ਚਰਖਾ ਚਲਾ, ਅਤੇ ਇਹਦਾ ਜਾਲ ਮੈਂ ਬਣਾਉਂਦਾ, ਜਾਲ ਬਣਾ ਕੇ ਮੱਛੀਆਂ ਫੜ ਲਿਆ। ਹੁਣ ਉਹ ਰਜਾਈ ਸੀ ਭਗਤ ਜੀ ਦੀ, ਜਦੋਂ ਭਗਤ ਜੀ ਅੱਗੇ ਮੱਛੀਆਂ ਦਾ ਜਿਹੜਾ ਪੈਸਾ ਵੱਟਿਆ ਦਸਵੰਧ ਕੱਢਦਾ ਹੈ, ਭਗਤ ਜੀ ਪੁੱਛਦੇ ਨੇ ਕਿ ਤੂੰ ਇਹ ਕੀ ਕੀਤਾ। ਕਹਿੰਦਾ ਮਹਾਰਾਜ, ਜੋ ਆਪ ਜੀ ਨੇ ਮੇਰੇ 'ਤੇ ਬਖਸ਼ਿਸ਼ ਕੀਤੀ, ਮੈਨੂੰ ਰਜਾਈ ਦਿੱਤੀ, ਉਹ ਸਾਰੀ ਕਹਾਣੀ ਦੱਸ ਦਿੱਤੀ। ਭਗਤ ਜੀ ਕਹਿੰਦੇ ਤਾਂ ਬੜੀ ਮਾੜੀ ਗੱਲ ਹੈ, ਵੱਡੀਆ ਹੱਥ ਦਲਾਲ ਕੇ ਮੁਸਬੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਤੂੰ ਇਹਦੇ ਵਿੱਚ ਸਾਨੂੰ ਵੀ ਭਾਗੀਦਾਰ ਬਣਾਉਣਾ ਹੈ ਜਾਂ ਦੌੜ। ਭਗਤਾਂ ਨੇ ਨਾ ਖੁਸ਼ੀ ਪ੍ਰਗਟ ਕੀਤੀ, ਅਤੇ ਹੋਇਆ ਕਿ ਜਦੋਂ ਮੱਛੀਆਂ ਨੂੰ ਫੜਨ ਜਾਂਦਾ ਹੈ ਨਾਲ ਹੀ ਜਾਲ ਰੁੜ ਜਾਂਦਾ ਹੈ, ਘਰ ਵਿੱਚ ਕੰਗਾਲੀ ਆ ਜਾਂਦੀ ਹੈ, ਗਰੀਬੀ ਆ ਜਾਂਦੀ ਹੈ। ਫਿਰ ਉਹ ਘਰਵਾਲੀ ਸਿਆਣੀ ਸੀ, ਭਗਤਾਂ ਦੇ ਚਰਨਾਂ 'ਤੇ ਜਾ ਕੇ ਤੋਬਾ ਕੀਤੀ, ਗੁਸਤਾਖੀ ਦੀ ਮੁਆਫ਼ੀ ਮੰਗੀ, ਫਿਰ ਜਾ ਕੇ ਮਾਫ਼ ਹੋਈ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦਾ ਜੋ ਜੀਵਨ ਹੈ ਉਹ ਬਹੁਤ ਹੀ ਸਾਦਾ ਹੁੰਦਾ ਹੈ। ਉਹ ਇਹ ਨਹੀਂ ਕਿ ਉਹ ਇਸ ਦੇ ਉੱਤੇ ਆਪਣੇ ਨਿੱਜ ਦੇ ਉੱਤੇ ਖਰਚ ਕਰਦੇ ਨੇ, ਜੋ ਵੀ ਹੁੰਦਾ ਹੈ ਉਹ ਸਾਰਾ ਹੀ ਸੰਗਤਾਂ ਨੂੰ ਸਮਰਪਿਤ ਹੁੰਦਾ ਹੈ। ਸਤਪੁਰਸ਼ਾਂ ਦਾ ਤਾਂ ਜਿਹੜਾ ਆਪਣਾ ਨਿੱਜ ਦੀ ਕਮਾਈ ਹੈ ਉਹ ਵੀ ਪਰੋਪਕਾਰ ਦੇ ਉੱਤੇ ਲਾ ਦਿੰਦੇ ਨੇ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਆਪਣੇ ਸਾਹਮਣੇ ਮਹਾਂਪੁਰਸ਼ਾਂ ਨੇ ਕਿੰਨੀ ਇੱਥੇ ਆਪਣੀ ਕਮਾਈ ਲਾਈ ਹੈ, ਅੱਜ ਉਹਨਾਂ ਦੀ ਕਮਾਈ ਬਦੌਲਤ ਜਿੰਨੇ ਮਰਜ਼ੀ ਸ਼ਕੀ ਜਾਣ, ਖਾਵ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਤੋ ਮੇਰੇ ਮਨ ਪਿਆ ਨਿਧਾਨਾ, ਖਾਵੋ ਖਰਚੋ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹਨੇ ਘਟਣਾ ਨਹੀਂ, ਵੱਧਦਾ ਹੀ ਜਾਣਾ ਹੈ ਅਤੇ ਵੱਧਦਾ ਹੀ ਜਾ ਰਿਹਾ ਹੈ। ਅਤੇ ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਭਗਤ ਜੀ ਵਚਨ ਕਰ ਰਹੇ ਨੇ, ਮੰਗ ਕਰ ਰਹੇ ਨੇ ਕਿ ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ, ਹੋ ਵਾਂਗੂ ਸੰਤਨ ਰਹਿਣਾ ਮੈਂ ਨਾ ਹੀ ਕਿਸੀ ਕਾ ਦੇਣਾ। ਇਹ ਸੰਤਾ ਹਮ ਸੰਤਨ ਕੀ ਰੇਣ ਪਿਆਰੇ, ਸੰਤ ਜਿਹੜੇ ਨੇ ਉਹਨਾਂ ਦੀ ਅਸੀਂ ਚਰਨ ਧੂੜਾਂ, ਸੰਤ ਹਮਾਰਾ ਗਹਿਣਾ, ਉਹ ਗਹਿਣਾ ਹੈ ਔਖੇ ਸਮੇਂ ਕੰਮ ਆਉਂਦਾ ਹੈ। ਸੰਤ ਸੰਤਾਂ ਦੇ ਨਾਲ ਹੀ ਬਣ ਆਵੇ, ਇਹੀ ਵੱਡੀ ਗੱਲ ਹੈ, ਅਤੇ ਇਹ ਜਦੋਂ ਹੋ ਗਈ ਬਾਕੀ ਕੰਮ ਤਾਂ ਆਪੇ ਹੀ ਹੋ ਜਾਣੇ ਨੇ, ਕਿਉਂਕਿ ਉਹ ਸਾਧੂਆਂ ਨੂੰ ਮਿਲ ਕੇ ਪਰਮੇਸ਼ਰ ਦਾ ਨਾਮ ਚਿੱਤ ਆ ਜਾਂਦਾ ਹੈ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟਿਆ ਮੈਲ ਸਾਧ ਸੰਗ ਬੁੱਠਿਆਂ। ਸਾਧੂਆਂ ਨੂੰ ਮਿਲ ਕੇ ਉਹ ਨਾਮ ਚਿੱਤ ਆ ਜਾਂਦਾ, ਜਿੱਥੇ ਨਾਮ ਦੇ ਨਾਲ ਜੁੜ ਕੇ ਉੱਥੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ। ਉਹਦੇ ਪਿੱਛੇ ਤਾਂ ਰਿੱਧ ਸਿੱਧ ਨਾਵੇਂ ਕੀ ਦਾਸੀ, ਉਹ ਕੀ ਕਰਦੀ ਹੈ, ਦਾਸੀ ਬਣ ਕੇ ਕਾਰ ਕਮਾਉਂਦੀ ਹੈ। ਇਹ ਮਾਇਆ ਤਾਂ ਲੋਚਦੀ ਹੈ ਕਿ ਮੈਂ ਸਫਲੀ ਹੋਵਾਂ, ਸਾਧੂਆਂ ਦੇ ਚਰਨਾਂ ਦੇ ਉੱਤੇ ਨਿਸ਼ਾਵਰ ਹੋਵਾਂ। ਇਹ ਦਾਸੀ ਬਣ ਕੇ ਕਾਰਜ ਕਰਦੀ ਹੈ, ਦਾਸੀ ਬਣ ਕੇ ਕਾਰ ਕਮਾਵੇ ਮਾਇਆ ਸਾਧੂਆਂ ਦੇ, ਦੀ ਬਣ ਕੇ ਰਿਕਮਾਵੇ ਸਾਧੂਆਂ ਦੇ, ਕਾਰ ਕਮਾਵੇ ਮਾਇਆ ਸਾਧੂਆਂ ਦੇ, ਜੀਵਣ ਕੇ ਕਾਰ ਕਮਾਵੇ ਸਾਧੂਆਂ ਦੇ, ਕਾਰ ਕਮਾਵੇ ਮਾਇਆ ਸਾਧੂਆਂ ਦੇ, ਜੀ ਬਣ ਕੇ ਕਾਰ ਕਮਾਵੇ ਸਾਧੂਆਂ ਦੇ, ਦਾਸੀ ਬਣ ਕੇ ਕਾਰ ਕਮਾਉਂਦੀ ਹੈ। ਸੰਤ ਮਹਾਰਾਜ, ਵੱਡੇ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ, ਬਹੁਤ ਉਹਨਾਂ ਨੇ ਘੂਰ ਤਪੱਸਿਆ ਕੀਤੀ, ਮਹਾਨ ਉਹਨਾਂ ਦਾ ਤਪ ਹੈ। ਆਪ ਜੀ 9 ਸਾਲ ਭੋਰੇ ਦੇ ਵਿੱਚ ਇੰਨਾ ਤਪ ਕੀਤਾ ਕਿ ਧਰਤੀ ਦੇ ਨਾਲ ਪਿੱਠ ਨਹੀਂ ਲਾ ਕੇ ਵੇਖੀ, ਇੰਨਾ ਤਪ ਸੀ। ਹੁਣ ਆਪ ਜੀ ਦੱਸਦੇ, ਕਹਿੰਦੇ ਕਿ ਆਹ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਇਹ ਪਹਿਲਾਂ ਸਾਡੇ ਸਾਹਮਣੇ ਆਈਆਂ, ਕਦੇ ਕੋਈ ਸੋਹਣਾ ਸਰੂਪ ਬਣਾ ਕੇ, ਕਦੇ ਕੋਈ ਰੂਪ ਬਣਾ ਕੇ, ਅਸੀਂ ਕਹਿੰਦੇ ਅੱਖ ਚੁੱਕ ਕੇ ਵੀ ਨਹੀਂ ਵੇਖਿਆ ਕਿ ਕੀ ਕਹਿ ਰਹੀਆਂ ਨੇ। ਕੋਈ ਅੰਤਰਜਾਮ ਤਾਂ ਸੀ, ਕੋਈ ਕਿਸੇ ਤਰ੍ਹਾਂ ਦੀ 9 ਜਿਹੜੀਆਂ ਰਿੱਧੀਆਂ 18 ਸਿੱਧੀਆਂ ਹਨ, ਇਸ ਤਰ੍ਹਾਂ ਦੇ ਨਾਲ 9 ਨਿੱਧੀਆਂ ਨੇ, 18 ਸਿੱਧੀਆਂ ਹਨ, ਇਹ ਅਲੱਗ ਅਲੱਗ ਹਨ। ਮਹਾਂਪੁਰਸ਼ ਇਸ ਪਾਸੇ ਵੱਲ ਝਾਕਦੇ ਵੀ ਨਹੀਂ। ਹੁਣ ਉਹ ਬੇਨਤੀਆਂ ਕਰਦੀਆਂ ਨੇ ਅਤੇ ਸਤਿਪੁਰਸ਼ ਕਹਿੰਦੇ ਨਹੀਂ, ਸਾਨੂੰ ਇਸ ਪਾਸੇ ਜਾਣ ਦੀ ਲੋੜ ਹੀ ਨਹੀਂ, ਕਿਉਂਕਿ ਰਿੱਧ ਸਿੱਧ ਸਭ ਵੋ ਹੈ ਨਾਮ ਨਾ ਵਸੇ ਮਨ ਆਏ। ਜਿਹਨਾਂ ਬਾਹਰ ਖੰਡਾ ਵੱਲ ਜਾਂਦਾ ਮਨ ਖਿੰਡਦਾ ਹੈ, ਸਤਿਪੁਰਸ਼ ਨਿਰਵਿਰਤੀ ਵਿੱਚ ਰਹਿੰਦੇ। ਫਿਰ ਕੀ ਹੋਇਆ, ਉਹ ਹੇਰ ਦਾਸੀਆਂ ਬਣ ਗਈਆਂ, ਹੱਥ ਬੰਨੀ ਖਲੋਤੀਆਂ ਰਹਿੰਦੀਆਂ ਕਿ ਸਾਨੂੰ ਕੋਈ ਸੇਵਾ ਮਿਲੇ ਤਪ ਦੇ ਨਾਲ, ਇਹ ਨਾਮ ਦੇ ਨਾਲ ਇਹ ਸਾਰੀਆਂ ਪਿੱਛੇ ਲੱਗੀਆਂ ਫਿਰਦੀਆਂ ਹਨ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੈ ਮਨ ਆਏ, ਭਗਤ ਤੰਗੀ ਕਰਦੇ ਹੀ ਨਹੀਂ, ਉਹ ਨਹੀਂ ਚਾਹੁੰਦੇ, ਕਿਉਂਕਿ ਜਿਹੜੀ ਹੈ ਇਹਨੂੰ ਤਾਂ ਦੂਰ ਰੱਖਦੇ ਨੇ, ਇਹਦੇ ਵਿੱਚ ਖਲ ਜਗਣ ਹੈ, ਇਹਦੇ ਵਿੱਚ ਫਸਣ ਹੈ। ਜਿਹਨਾਂ ਵੀ ਇਸ ਦੇ ਵਿੱਚ ਪਸਾਰੇ 'ਚ ਪੈਂਦੇ ਹਾਂ, ਉਹ ਇੱਕ ਤਰ੍ਹਾਂ ਦੇ ਨਾਲ ਮਨ ਚਲਾਏਮਾਨ ਹੋਈ ਜਾਂਦਾ ਹੈ। ਸੋ ਇਸ ਤੋਂ ਦੂਰ ਰਹਿਣਾ ਚਾਹੁੰਦੇ ਨੇ। ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲਿਆਂ ਨੇ ਇਲਾਕੇ ਦੀ ਭਲਾਈ ਵਾਸਤੇ ਇੱਕ ਜੀਵਾਂ ਦੀ ਪ੍ਰਲਭ ਦੇ ਸਕੂਲ ਬਣਾ ਦਿੱਤਾ। ਸਕੂਲ ਦੇ ਵਿੱਚ ਇੱਕ ਸ਼ਰਾਬੀ ਮਾਸਟਰ ਆ ਗਿਆ, ਉਸ ਨੂੰ ਹਟਾਇਆ ਤਾਂ ਉਸਨੇ ਮਹਾਂਪੁਰਸ਼ਾਂ 'ਤੇ ਕੇਸ ਕਰ ਦਿੱਤਾ, ਸੰਮਣ ਆ ਗਏ। ਸੰਤ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਆਪਾਂ ਤਾਂ ਚੱਲੇ ਸੀ ਹੋਰ ਪਾਸੇ ਨੂੰ, ਚੱਲ ਇੱਥੇ ਹਰ ਮਿਲਣ ਕੋ ਵਿੱਚ ਅਟ ਕੇ ਚੀਕ ਕਬੀਰ ਸਿੱਖ ਸਾਖਾ ਬਹੁਤੇ ਕੀ ਕੈਸੋ ਕੀ ਉਹਨਾਂ ਮੀਤ ਕੇ ਕਿਹੋ ਜਿਹਾ ਖੇਡ ਵਰਤ ਰਹੀ ਹੈ। ਆਪ ਜੀ ਕੋਲ ਪ੍ਰਤਾਪ ਸਿੰਘ ਕੈਰੋਂ ਸਮੇਂ ਦਾ, ਉਸ ਸਮੇਂ ਦਾ ਚੀਫ ਮਨਿਸਟਰ ਮੁੱਖ ਮੰਤਰੀ ਗਿਆ, ਸੇਵਾ ਪੁੱਛਦਾ ਹੈ। ਸੰਤ ਮਹਾਰਾਜ ਜੀ ਕਹਿਣ ਲੱਗੇ ਕਿ ਪਿਆਰਿਆ ਆ ਸਾਡੇ ਕੋਲੋਂ ਇੱਕ ਫਹਾਲਾ, ਕਹਿੰਦੇ ਸਕੂਲ ਹੈ, ਤੂੰ ਲੈ ਲੈ। ਸਰਕਾਰ ਨੂੰ ਕਾਰ ਸੇਵਾ ਨਾਲ ਬਣਾਇਆ ਸਕੂਲ, ਹੱਥੀਂ ਟੋਕਰੀਆਂ ਭਰੀਆਂ, ਸਿਰਾਂ ਦੇ ਉੱਤੇ ਟੋਕਰੀਆਂ ਢੋਈਆਂ, ਉਹ ਸਰਕਾਰ ਨੂੰ ਸਮਰਪਿਤ ਕਰ ਦਿੱਤਾ, ਸਰਕਾਰ ਨੂੰ ਦੇ ਦਿੱਤਾ। ਕਿਉਂਕਿ ਸਤਿਪੁਰਸ਼ਾਂ ਦੀ ਆਪਣੀ ਮੌਤ ਹੁੰਦੀ ਹੈ, ਕਹਿਣ ਲੱਗੇ ਕਿ ਕਿਹੜਾ ਮੁਕੱਦਮੇਬਾਜ਼ੀ ਵਿੱਚ ਪਵੇਗਾ, ਕਿਹੜਾ ਤਰੀਕਾ ਭੁਗਤੇਗਾ, ਕੋਟਾਂ ਕਚਹਿਰੀਆਂ ਵਿੱਚ ਆਵਾਜ਼ਾਂ ਪੈਣਗੀਆਂ, ਇਸ ਨਾਲੋਂ ਇਸ ਨੂੰ ਹੀ ਗਲੋਂ ਲਾਹ ਦਿਓ, ਇਹ ਮਹਾਂਪੁਰਸ਼ਾਂ ਦੀ ਸੋਚ ਹੈ। ਸੋ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਜੇ ਭਗਤ ਜੀ ਕੋਲ ਬਹੁਤਾ ਆਉਂਦਾ ਹੈ ਤਾਂ ਉਸ ਨੂੰ ਵੰਡ ਦਿੰਦੇ ਨੇ, ਕੁਝ ਵੀ ਬਚਾ ਕੇ ਨਹੀਂ ਰੱਖਦੇ, ਨਿਰਲੇਪ ਰਹਿੰਦੇ ਹਨ। ਅੱਜ ਜਦੋਂ ਐਸਾ ਸਮਾਂ ਬਣ ਗਿਆ, ਆਵੇਗੀ ਜੇ ਭੁੱਖੇ ਹੈ ਉਹਨੂੰ ਭੁੱਖ ਸਤਾਉਂਦੀ ਹੈ, ਉਹ ਭਗਤੀ ਕਿਵੇਂ ਕਰੇਗਾ। ਇਸੇ ਕਰਕੇ ਸਤਿਗੁਰਾਂ ਨੇ ਵਿਧਾਨ ਬਣਾ ਦਿੱਤਾ, ਪਹਿਲਾਂ ਪੰਗਤ ਪਾਛੇ ਸੰਗਤ, ਕਿ ਪਹਿਲਾਂ ਇਹ ਭੁੱਖੇ ਹੈ, ਜੇ ਭੁੱਖੇ ਪੇਟ ਵਿੱਚ ਉਹ ਨੱਚਦੇ ਨੇ ਕਿੱਥੋਂ ਨਾਮ ਜਪੇਗਾ, ਥੋੜ੍ਹਾ ਬਹੁਤਾ ਪ੍ਰਸ਼ਾਦ ਪਾਣੀ ਛਕੇ ਫਿਰ ਸੰਗਤ ਵਿੱਚ ਬੈਠੇ, ਫਿਰ ਉਸਦਾ ਫੁਰਨਾ ਨਹੀਂ ਬਣਦਾ। ਨਹੀਂ ਤਾਂ ਦੇਖਿਆ ਹੈ ਮਹਾਂਪੁਰਸ਼, ਜਦੋਂ ਸਵਾਮੀ ਰਾਮ ਜੀ ਨੇ ਸਰੀਰ ਛੱਡਿਆ ਦੇਹਰਾਦੂਨ, ਬੜਾ ਵੱਡਾ ਮਹਾਨ ਯੋਗੀ ਹੈ ਤੁਸੀਂ ਜਾਣਦੇ ਹੋ, ਉੱਥੇ ਉਹਨਾਂ ਦਾ ਜਿਹੜਾ ਭੰਡਾਰਾ ਸੀ ਉਸ ਦੇ ਉੱਤੇ 5000 ਸਾਧੂ ਆ ਗਿਆ। ਸਾਧੂ ਵੀ ਕਿਹੜਾ, ਜਿਹੜਾ ਜਿਵੇਂ ਅਪਦਾਕਾ ਮਾਰਿਆ ਗ੍ਰਹਿ 'ਤੇ ਨਸਤਾ, ਪੂਰਤਾਪ ਗੇਰੂ ਕੇ ਵਸਤਾ, ਗੇਰੂ ਵਸਤਰਾਂ ਵਾਲੇ ਘਰ ਦੇ ਬਿਪਤਾ ਦੇ ਸਤਾਏ ਹੋਏ ਇੱਥੇ ਚਲੇ ਗਏ। 150 ਨੂੰ ਇਨਵੀਟੇਸ਼ਨ ਦਿੱਤਾ ਸੀ, ਫੋਟੋ ਸਟੈਟ ਕਰਾ ਕੇ 5000 ਆ ਗਏ। ਮਹਾਮੰਡਲੇਸ਼ਵਰ ਵੀ ਆਏ, ਜਮਾਤਾਂ ਆ ਗਈਆਂ। ਹੋਇਆ ਕੀ ਕਿ ਸਤਸੰਗ ਚੱਲ ਰਿਹਾ ਹੈ, ਅਖੰਡ ਪਾਠ ਹੋਇਆ ਸੀ, ਉੱਥੇ ਕੀਰਤਨ ਹੋ ਰਿਹਾ, ਮਹਾਂਪੁਰਸ਼ ਬਚਨ ਕਰ ਰਹੇ ਨੇ, ਅਤੇ ਵਿੱਚ ਇੱਕ ਗੱਲ ਚੱਲ ਗਈ ਕਿ ਭੋਜਨਾਲ, ਉਹਨਾਂ ਨੇ ਆਪਣੀ ਭਾਸ਼ਾ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਭੋਜਨ ਸ਼ੁਰੂ ਹੋ ਚੁੱਕਿਆ ਹੈ, ਵਰਤਣਾ ਸ਼ੁਰੂ ਹੋ ਚੁੱਕਿਆ ਹੈ, ਇੱਕ ਦੂਜੇ ਨੂੰ, ਦੂਜਾ ਤੀਜੇ ਨੂੰ। 5000 ਦਾ 5000 ਇੱਕਦਮ ਪੰਡਾਲ ਵਿੱਚ ਉੱਠ ਖੜਾ ਹੋਇਆ, ਬਥੇਰੀਆਂ ਅਪੀਲਾਂ ਕਰਨ ਕਿ ਬੈਠੋ, ਉਹ ਉੱਠ ਕੇ ਤੁਰ ਪਏ। ਨਾਲ ਫਿਰ ਉਹਨੇ ਕਮੰਡਲ ਲਏ ਹੋਏ, ਲੋਟੇ ਲਏ ਹੋਏ, ਉਹਨਾਂ ਵਿੱਚ ਵੀ ਭੋਜਨ ਪਾ ਲਿਆ। ਇੰਨਾ ਉੱਥੇ ਰੌਲਾ ਪਿਆ ਕਿ ਉਹ ਲੰਗਰ ਵੀ ਮਸਤਾਨਾ ਕਰ ਦਿੱਤਾ। ਸੋ ਸਾਧ ਸੰਗਤ, ਜੇ ਇਹੀ ਨਹੀਂ ਮੰਗ ਪੂਰੀ ਹੋਈ ਤਾਂ ਹਾਲਾਤ ਐਸੀ ਹੋ ਜਾਂਦੀ ਹੈ ਕਿ ਇਨਸਾਨ ਰੱਜਦਾ ਨਹੀਂ। ਹੁਣ ਜੇ ਇਸ ਤਰ੍ਹਾਂ ਦੀ ਹਾਲਾਤ ਹੈ, ਕਹਿੰਦੇ ਉਸ ਨੂੰ ਤਾਂ ਧਰਕਾਰ ਵੀ ਪੈਂਦੀ ਹੈ, ਗਿਆਨ ਵਿਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ, ਦਰ ਦਰ ਮੰਗੇ ਪਿੱਖਿਆ ਜਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ, ਕਾਲ ਖਾਏ ਕਿਸ ਹੱਥਾਂ ਦੇ, ਨਾਨਕ ਰਾਹ ਪਛਾਣੇ ਸੇ। ਉਹ ਜਿਹੜਾ ਕਿਰਤ ਕਮਾਈ ਕਰਦਾ ਇਸੇ ਕਰਕੇ ਸੇਵਾ ਦੱਸੀ ਹੈ। ਸਿਮਰਨ ਦੇ ਨਾਲ ਸੇਵਾ ਜ਼ਰੂਰੀ ਹੈ, ਸੇਵਾ ਨਹੀਂ ਕਰਾਂਗੇ ਸਿਮਰਨ ਵੀ ਨਹੀਂ ਹੋ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਜ਼ਰੂਰੀ ਹੈ। ਮੰਦਰ ਬਣ ਨਾ ਬਣ, ਕਹਿੰਦੇ ਲੰਗਰ ਜ਼ਰੂਰ ਚੱਲਣ। ਹਜ਼ੂਰ ਸਾਹਿਬ ਜਿੱਥੇ ਹੁਣ 300 ਸਾਲਾ ਗੁਰਤਾ ਗੱਦੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਲੋਕ ਗਮਨ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਕੀ ਸੀ ਕਿ ਉਹ ਕਮੇਟੀ ਸੀ ਜਿਹੜੀ ਸੱਚਖੰਡ ਹਜ਼ੂਰ ਸਾਹਿਬ, ਉਹ ਬਾਬਾ ਨਿਧਾਨ ਸਿੰਘ ਜੀ ਨੂੰ ਖੁੱਲ੍ਹਾ ਨਾ ਵਰਤਾਉਣ ਦੇਵੇ ਲੰਗਰ, ਅਤੇ ਉਹ ਲੰਗਰ 'ਚੋਂ ਚਲੇ ਗਏ। ਹੁਣ ਜਦੋਂ ਰੇਲਵੇ ਸਟੇਸ਼ਨ 'ਤੇ ਪਹੁੰਚੇ, ਉੱਥੇ ਕੀ ਹੋਇਆ, ਜਦੋਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਨੇ, ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਆਪਣਾ ਮਨ ਜੋੜਿਆ, ਗੁਰੂ ਪਾਤਸ਼ਾਹ ਪ੍ਰਤੱਖ ਦਰਸ਼ਨ ਦੇਣ ਵਾਸਤੇ ਆਏ, ਕਹਿਣ ਲੱਗੇ ਗੁਰਸਿੱਖਾ ਤੂੰ ਜਾਣਾ ਨਹੀਂ, ਲੰਗਰ ਚਲਾਉਣਾ ਹੈ। ਇੱਥੇ ਤਾਂ ਸਾਡਾ ਇਹ ਹੈ ਕਿ ਇੱਥੇ ਅਸੀਂ ਕਿਹਾ ਹੈ ਕਿ ਭਾਵੇਂ ਮੰਦਰ ਬਣ ਨਾ ਬਣ, ਪਹਿਲਾਂ ਲੰਗਰ ਪਾਛੇ ਮੰਦਰ, ਪਹਿਲਾਂ ਸੰਗਤ ਪਾਛੇ, ਪਹਿਲਾਂ ਪੰਗਤ ਪਾਛੇ ਸੰਗਤ, ਇਹ ਜ਼ਰੂਰੀ ਹੈ, ਤੂੰ ਲੰਗਰ ਚਲਾ। ਕਹਿਣ ਲੱਗੇ ਪਾਤਸ਼ਾਹ ਪਦਾਰਥ, ਕਹਿੰਦੇ ਪਦਾਰਥ ਦੀ ਕੀ ਘਾਟ ਹੈ, ਖਿੱਸਾ ਮੇਰਾ ਹੱਥ ਤੇਰਾ, ਇਹ ਵਰ ਦੇ ਦਿੱਤਾ, ਅੱਜ ਤੁਸੀਂ ਪ੍ਰਤੱਖ ਪ੍ਰਮਾਣ ਦੀ ਕੀ ਲੋੜ ਹੈ, ਜਾਓ ਜਿੱਥੇ ਬਾਬਾ ਨਿਧਾਨ ਸਿੰਘ ਜੀ ਦਾ ਲੰਗਰ ਸਾਹਿਬ ਗੁਰਦੁਆਰਾ ਹੈ। ਉਹਨਾਂ ਤੋਂ ਬਾਅਦ ਕਿੰਨੇ ਮਹਾਂਪੁਰਸ਼ ਹੋਰ ਆਏ, ਉਹ ਸਾਰੇ ਸਤਿਪੁਰਸ਼ਾਂ ਨੇ ਇਸ ਪ੍ਰਥਾ ਨੂੰ ਕਾਇਮ ਕੀਤਾ, ਲੰਗਰ ਵੀ ਮਿਲਦਾ ਹੈ, ਰਿਹਾਇਸ਼ ਵੀ ਮਿਲਦੀ ਹੈ। ਇਸੇ ਕਰਕੇ ਬੁੱਲੇ ਵਰਗਾ ਵੀ, ਬੁੱਲੇ ਸ਼ਾਹ ਫਕੀਰ ਖੁਸ਼ ਹੋ ਕੇ ਕਹਿੰਦਾ ਹੈ, ਕਹਿੰਦਾ ਕੀ ਹੈ, ਇੱਟ ਖੜਕਾ ਦੁੱਕੜ ਵੱਜੇ, ਨਾਲੇ ਤੱਪੇ ਚੁੱਲ੍ਹਾ, ਇਸ ਗੱਲ ਤੋਂ ਰੱਬ ਵੀ ਰਾਜ਼ੀ, ਨਾਲੇ ਰਾਜ਼ੀ ਬੁੱਲਾ। ਜਿੱਥੇ ਕਹਿੰਦੇ ਇੱਟਾਂ ਵੀ ਖੜਕਾ ਹੋ ਰਿਹਾ ਹੈ, ਕਾਰ ਸੇਵਾ ਚੱਲਦੀ ਹੈ, ਤਾਂ ਚੁੱਲ੍ਹਾ ਵੀ ਤਪਦਾ, ਲੋ ਲੰਗਰ ਚੱਲ ਰਿਹਾ ਹੈ। ਉੱਥੇ ਕਹਿੰਦੇ ਇਹ ਸਰੀਰ ਦੀ ਭੁੱਖ ਦੀ ਤ੍ਰਿਪਤੀ ਵੀ ਹੋ ਰਹੀ ਹੈ, ਰੱਬ ਵੀ ਖੁਸ਼ ਹੈ। ਸੋ ਇਸ ਦਾ ਬਹੁਤ ਵੱਡਾ ਦਾਨ, ਸਭ ਤੋਂ ਵੱਡੋ ਅੰਨ ਕੋ ਦਾਨ, ਜਿਸ ਕੇ ਦੀਏ ਬਚਤ ਹੈ ਪ੍ਰਾਣ। ਸੋ ਇਸ ਤਰ੍ਹਾਂ ਦੇ ਨਾਲ ਭਗਤ ਜੀ ਕੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਕਿਵੇਂ ਬਣੇਗੀ, ਮਾਧੂ ਕੈਸੀ ਬਣੇ ਤੂੰ ਸੰਗੇ, ਸਿੱਧੀ ਡਾਇਰੈਕਟ ਟਾਕ ਹੈ। ਭਗਤ ਦਿਲ ਤੋਂ ਗੱਲ ਕਰਦਾ, ਦਿਮਾਗ ਤੋਂ ਨਹੀਂ, ਦਿਮਾਗ ਤਾਂ ਕਿੰਨੀਆਂ ਹੀ ਘੱਟ ਤਾਂ ਘੱਟ ਦੇਵੇਗਾ, ਦਿਮਾਗ ਤਾਂ ਬੈਠੀ ਇੱਥੋਂ ਸਤਸੰਗ ਵਿੱਚੋਂ ਵੀ ਉਠਾ ਕੇ ਲੈ ਜਾਵੇਗਾ, ਪਰ ਇਹ ਮਨ ਨੂੰ ਕਿਵੇਂ ਕਾਬੂ ਕੀਤਾ ਹੈ, ਸਿੱਧੀ ਗੱਲ ਦਿਲ ਨਾਲ ਕਰਦੇ ਨੇ। ਕਹਿੰਦੇ ਉਹ ਮਾਧੂ ਕੈਸੀ ਬਣੇ ਤੂੰ ਸੰਗੇ, ਕਿ ਤੇਰੇ ਨਾਲ ਹੁਣ ਕਿਵੇਂ ਬਣੇਗੀ, ਆਪ ਨਾ ਦੇਵੋ, ਜੇ ਤੂੰ ਨਹੀਂ ਦਿੰਦਾ ਤਾਂ ਲੈ ਮੈਂ ਮੰਗਦਾ ਹੀ ਹੈ, ਤਾਂ ਲੇਵੋ ਮੰਗੋ, ਮੰਗ ਗਈ ਕਿੱਡੀ ਕਬੱਡੀ, ਦੋਏ ਸਿਰ ਵਾਂਗੂ ਚੂਨਾ, ਭਾਉ ਕੀ ਉਹ ਸੰਗ ਲੋਨਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ, ਖਾਟ ਮੰਗੂ ਚੌਪਾਈ, ਸਿਰਹਾਨਾ ਅਵਰ ਤਲਾਈ, ਉੱਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ ਥਿੰਦਾ, ਮੈਂ ਨਾਹੀਂ ਕੀਤਾ ਲੱਭੋ, ਇੱਕ ਨੌ ਤੇਰਾ ਮੈਂ ਫੱਬੋ, ਕਹੇ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਸੋ ਸਾਧ ਸੰਗਤ ਜੀ, ਇਹ ਡਰ ਐਸਾ ਹੈ, ਜਿਸ ਦਰ ਦੇ ਉੱਤੇ ਜੋ ਵੀ ਮੰਗੋ ਮਿਲਦਾ ਹੈ, ਬਿਨ ਮੰਗੇ ਤੋਂ ਵੀ ਮਿਲਦਾ ਹੈ, ਕਿਉਂਕਿ ਉਸ ਨੂੰ ਆਪਣਿਆਂ ਦਾ ਫਿਕਰ ਹੈ। ਪਰ ਉਹ ਭਗਤਾਂ ਨੇ ਤਾਂ ਇਸ ਮੰਗ ਨੂੰ, ਕਿਉਂਕਿ ਲੋਭ ਹੀ ਨਹੀਂ, ਮੈਂ ਕੀਤਾ ਨਾ ਹੀ ਲੱਭੋ, ਜਿਸ ਦੀ ਲੋਭ ਵਿਰਤੀ ਹੈ, ਲੋਭ ਨਾਲ ਕੀ ਹੈ, ਉਸ ਦੇ ਮੁੱਖ ਤੋਂ ਕਦੇ ਵੀ ਹਾਂ ਨਹੀਂ ਨਿਕਲਦੀ, ਉਸ ਤੋਂ ਕੁਝ ਮੰਗ ਕੇ ਵੇਖੋ ਉਹ ਨਾ ਦੇਵੇਗਾ। ਅਤੇ ਦੂਜੇ ਪਾਸੇ ਤਿਆਗ ਵਿਰਤੀ ਵਾਲਾ, ਉਸ ਤੋਂ ਕੁਝ ਵੀ ਮੰਗ ਲਓ, ਉਸ ਦੇ ਮੁੱਖ ਤੋਂ ਨਾ ਨਹੀਂ ਹਾਂ ਹੋਵੇਗੀ, ਇੰਨਾ ਕੀ ਫਰਕ ਹੈ। ਭਗਤ ਜੀ ਕੀ ਕਹਿੰਦੇ ਨੇ, ਕਬੀਰ ਜਹਾਂ ਗਿਆਨ ਤੈ ਧਰਮ ਹੈ, ਜਹੇ ਝੂਠ ਤੈ ਪਾਪ, ਜਹੇ ਖਿਮਾ ਤੈ ਆਪ ਹੈ, ਜਿੱਥੇ ਖਿਮਾ ਆ ਗਈ, ਉੱਥੇ ਪਰਮੇਸ਼ਰ ਆਪ ਆ ਗਿਆ। ਜਹਾਂ ਲੋਭ ਤੈ ਕਾਲ, ਜਿੱਥੇ ਲੋਭ ਆ ਗਿਆ ਉੱਥੇ ਤਾਂ ਸਮਝੋ ਮਰਨਾ ਹੀ ਹੈ। ਗ੍ਰੀਡੀ ਮੈਨ, ਸੈਲਫਿਸ਼ਨੈਸ ਕਿੰਨੀ ਇਸ ਦੇ ਅੰਦਰ ਹੋਵੇ, ਉਹ ਜਿਹੜਾ ਲੋਭੀ ਇਨਸਾਨ ਹੈ ਉਹ ਰੱਜਦਾ ਨਹੀਂ, ਪਰ ਇਧਰਲੇ ਪਾਸੇ ਕੋਈ ਬਹੁਤਾ ਮੰਗਦਾ ਵੀ ਨਹੀਂ, ਅਤੇ ਜੇ ਮਿਲ ਵੀ ਗਿਆ ਉਹ ਵੀ ਵੰਡ ਦਿੰਦਾ ਹੈ। ਸੋ ਐਸੇ ਭਗਤਾਂ ਦੀ ਚਾਲ ਨਿਰਾਲੀ ਹੈ। ਚਾਲਾ ਨਿਰਾਲੀ ਭਗਤਾਂ ਕੀਰੀ, ਵਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤਾ ਨਾਹੀਂ ਬੋਲਣਾ, ਐਸਾ ਸਤਿਪੁਰਸ਼ਾਂ ਦਾ ਪਿਆਰਾ ਜੀਵਨ ਹੈ ਜਿਸ ਜੀਵਨ ਦੀ ਆਪਾਂ ਵਿਚਾਰ ਕਰ ਰਹੇ ਹਾਂ। ਬੜੀ ਚਾਲ ਨਿਰਾਲੀ ਹੈ, ਕਿਉਂਕਿ ਆਮ ਵੇਖੋ ਬੜਾ ਔਖਾ ਸਮਾਂ ਲੰਘਦਾ ਹੈ, ਕਿਉਂਕਿ ਕੋਈ ਤਾਂ ਛੱਡ ਕੇ ਸਭ ਕੋਈ ਸੰਨਿਆਸੀ ਬਣ ਕੇ ਜੰਗਲਾਂ ਨੂੰ ਤੁਰਦਾ ਹੈ, ਕੋਈ ਤੀਰਥਾਂ ਨੂੰ ਦੌੜਦਾ ਹੈ, ਪਰ ਭਗਤ ਜੀ ਕੀ ਕਹਿੰਦੇ ਨੇ, ਘਰ ਵਿੱਚ ਹੀ ਕਹਿੰਦੇ ਸਭ ਕੁਝ ਹੈ, ਇਹ ਸਰੀਰ ਰੂਪੀ ਘਰ ਵਿੱਚ ਤਾਂ ਜੋ ਹੈ ਹੈ ਹੀ ਨਾਮ ਹੈ ਹੀ, ਅਤੇ ਜਿਹੜਾ ਇਸ ਘਰ ਨੂੰ ਛੱਡ ਕੇ ਵੀ ਦੌੜਦੇ ਨੇ, ਜਿਸ ਘਰ ਦੇ ਵਿੱਚ ਰੋਟੀ ਕੱਪੜਾ ਮਕਾਨ ਹੈ ਉਹ ਨੂੰ ਵੀ ਪ੍ਰਵਾਨ ਨਹੀਂ ਕੀਤਾ ਜ਼ਿੰਮੇਵਾਰੀ ਤੋਂ ਭੱਜਣਾ ਤਾਂ ਕਾਇਰਤਾ ਹੈ। ਕਹੇ ਕੀ ਕਹਿ ਰਹੇ ਨੇ ਕਬੀਰ, ਮੋਹੇ ਮਰਨੇ ਕਾ ਚਾਉ ਹੈ, ਮਰੂ ਤੋ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਸੋ ਇਸੇ ਕਰਕੇ ਆਓ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਆਪਣੇ ਦਰ ਦੇ ਗੋਲੇ ਬਣਾ ਕੇ, ਗੁਲਾਮ ਬਣਾ ਕੇ ਸਾਨੂੰ ਰੱਖ ਲਓ। ਆਓ ਇਹ ਅਰਦਾਸ ਕਰਕੇ ਸਮਾਪਤੀ ਕਰੀਏ, ਸਮਾਂ ਇਜਾਜ਼ਤ ਨਹੀਂ ਦਿੰਦਾ। ਰਾਖੋ ਰਾਖਨ ਹਾਰਿ ਦਿਆਲਾ, ਨਾਨਕ ਕਰਕੇ ਲੈ ਜੀ। ਰਾਖਨ ਹਾਰ ਦਿਆਲਾ ਲੈ ਹਰ ਦਿਆਲਾ ਕਰਕੇ ਲੈ ਜੀ। ਗੋ ਰਾਖਣ ਹਰ ਦਿਆਲਾ ਨਾਨਕ ਦੇ ਗੋਲੇ ਦੇ। ਤੁੰਦਾ ਤੇ ਠਾਕੁਰ ਬ੍ਰਿਤ ਬਾਲਕ ਨਾਇਕ,
ਪ੍ਰਤ ਵੱਲੋਂ ਅਮਵਾਰਕ ਤੁਮਰੇ ਤਾਰੇ ਕਵਣ ਗੁਣ ਗਈ ਹੈ ਬੇਸਮਾਰ ਬੇਅੰਤ ਫਿਰ ਅੰਤ ਨਕ ਨਹੀਂ ਹੈ
ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅਹੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਤੋ ਤਕ ਹਰੀ ਗੇਰਾ ਮਨ ਦਿਨੇ ਗੁਸਾਇਆ ਕਹੇ ਨਾਨਕ ਮਨ ਮੇਰੇ ਸਦਾ ਰਵਰ ਨਾਲੇ ਓ ਸਦਾ ਤਿਸ ਲਹਾ ਤੇਰੀ ਨਾਮ ਮੰਗ ਸਾਏ ਭੁੱਖਾਂ ਸਭ ਗਵਾਈਆਂ ਓ ਕਹਿ ਨਾਨਕ ਸੁਣੋ ਸੰਤੋ ਤੇਰੋ ਪਿਆਰੋ ਨਾ ਮੇਰਾ ਦਾਰੋ ਅਜੇ ਹਰਗੇ ਲਾਗੇ ਪਾਵਨ ਭਵ ਪਾਇਆ ਜੀ ਤੇਰੇ ਦਿਲ ਵਿਸੂਰੇ ਕਹੇ ਤੇ ਪਵਿੱਤ ਗੁਰ ਹਾ ਭਰਪੂਰੇ ਉਹ ਤਿਸ ਰਾਤ ਦੋਇ ਦਾਈ ਦਾਇਆ ਖਿਲੇ ਜਾਗੇ ਤੇ Thank you.
ਜੁਗਤ ਕਾਲ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਜੀ ਤਨ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਜੀ ਤਨ ਤਨ ਗੁਰੂ ਹਰਿ ਰਾਇ ਜੀ ਤਨ ਜੀ ਤਨ ਹੈ ਤਨ ਹੈ ਤਨ ਗੁਰੂ ਕ੍ਰਿਸ਼ਨ ਜੀ ਤਨ ਵਾਹਿਗੁਰੂ ਬੋਲ ਕੇ ਨਾ ਡੋਲ ਗੁਰੂ ਬੋਲ ਕੇ ਨਾ ਡੋਲ ਕਾ ਫੁੱਲ ਪਿਆਰਿਆ ਵਾਹਿਗੁਰੂ ਫੁੱਲ ਪਿਆਰਿਆ ਤੇ ਰੁੱਠੜਾ ਲੱਗੇ ਕਾ ਫੁੱਲ ਪਿਆਰਿਆ ਫੁੱਲ ਪਿਆਰਿਆ ਵਾਹਿਗੁਰੂ ਬੋਲ ਸਤਨਾਮ ਵਾਹਿਗੁਰੂ ਬੋਲ
ਜਿਉ
ਤੇਰੀ ਰਾਸ
ਤੂੰ ਮਾਤ ਪਿਤਾ